आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 261। उहना दे नाम भी ब्रह्मा विष्णु अते शिव ही रखदा है। जो ब्रह्म दा पुत्र ब्रह्मा है ओ एक ब्रह्मंड विच केवल तीन लोकां यानी पृथ्वी लोक स्वर्ग लोक अते पाताल लोक विच एक रजोगुण विभाग दा मंत्री यानी स्वामी है। इसनू त्रिलोकीय ब्रह्मा कहा जांदा है। अते ब्रह्म जो ब्रह्मलोक विच ब्रह्मा रूप विच रहिंदा है उसनू महाब्रह्मा अते ब्रह्मलोकीय ब्रह्मान कहा जांदा है। इस ब्रह्म यानी काल नू सदाशिव महान शिव महाविष्णु भी कहा जांदा है। श्री विष्णु पुराण विच प्रमाण चतुर्थांश अध्याय पन्ना नंबर 230 अते 231 उपर श्री ब्रह्मा जी ने कहा, जिस अजन्मा सर्वमयी विदाता परमेश्वर दा आदि मद अंत स्वरूप सुभाव अते सार असी नहीं जान पाउंदे सलोक 83, जो मेरा रूप धारण करके संसार दी रचना करदा है, स्थिति दे समय जो पुरुष रूप है अते जो रुद्र रूप नाल विश्व नू ग्रास कर जांदा है, अनंत रूप तो संपूर्ण जगत नू धारण करदा है। सलोक 86। श्री ब्रह्मा जी श्री विष्णु जी अते श्री शिव जी दी उत्पत्ति। काल यानी ब्रह्म ने प्रकृति यानी दुर्गा नू कहा कि हुण मेरा कौन की विगाड़ेगा मनमानी करोगा। प्रकृति ने फिर प्रार्थना कीती कि आप कुछ शर्म करो, पहला ता आप मेरे वड्डे परा हो क्योंकि उस कबीर परमात्मा यानी कबीरदेव दी बचन शक्ति नाल आप दी यानी ब्रह्म दी अंडे तो उत्पत्ति होई है अते बाद विच मेरी उत्पत्ति उस ही परमेश्वर दे बचन नाल होई है। दूसरा मैं आप दे पेट विचो बाहर निकली हाँ, मैं आप दी बेटी होई अते आप मेरे पिता होए। इहना पवित्र रिश्तियां विच विगाड़ करना महान पाप होवेगा। मेरे कोल पिता जी दी प्रदान कीती होई शब्द शक्ति है, जिन्ने प्राणी आप कहोगे मैं बचन नाल उत्पन्न कर देवांगी। ज्योति निरंजन ने दुर्गा दी एक भी बिना नहीं सुनी अते कहे कि मैनू जो सजा मिलनी सी मिल गई, मैनू सतलोक तो निष्कासित कर दिता, हुण मैं मनमानी करूंगा। ए कह के काल पुरुष यानी छर पुरुष ने प्रकृति दे नाल जबरदस्ती शादी कीती अते तीन पुत्रां यानी रजोगुण युक्त ब्रह्मा जी सतोगुण युक्त विष्णु जी अते तमोगुण युक्त शिव शंकर जी दी उत्पत्ति कीती। जवान होण तक तिन्ना पुत्रां नू दुर्गा दे द्वारा आचेत करा दिंदा है। जवान होण उत्ते श्री ब्रह्मा जी नू कमल दे फुल उपर श्री विष्णु जी नू शेष नाग दी शेज उपर अते श्री शिव जी नू कैलाश पर्बत उपर सचेत करके इकट्ठे कर दिंदा है। उस उपरंत प्रकृति यानी दुर्गा द्वारा इहना तिन्ना दा व्याह कर दिता जांदा है अते एक ब्रह्मंड विच तीन लोकां यानी स्वर्ग लोक पृथ्वी लोक अते पाताल लोक विच एक एक विभाग दे मंत्री यानी प्रभु नियुक्त कर दिंदा है। जिस तरह श्री ब्रह्मा जी नू रजोगुण विभाग दा अते श्री विष्णु जी नू सतोगुण विभाग दा अते श्री शिव शंकर जी नू तमोगुण विभाग दा अते स्वै गुपत यानी महाब्रह्मा महाविष्णु महाशिव रूप विच मुख्यमंत्री पद नू संभालदा है। एक ब्रह्मंड विच एक ब्रह्मलोक दी रचना कीती है, उस विच तीन गुपत स्थान बनाए हन। एक रजोगुण प्रधान स्थान है जिथे ए ब्रह्म यानी काल आप महाब्रह्मा यानी मुख्यमंत्री रूप विच रहिंदा है अते अपनी पत्नी दुर्गा नू महानसवित्री रूप विच रखदा है। इहना दोना दे संयोग नाल जो पुत्र इस स्थान ते उत्पन्न हुंदा है। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 262। ओ अपने आप ही रजोगुणी बन जांदा है। दूसरा स्थान सतोगुण प्रधान बनाया है, उत्थे ए छर पुरुष स्वयं महाविष्णु रूप बना के रहिंदा है अते अपनी पत्नी दुर्गा नू महालक्ष्मी रूप विच रख के जो पुत्र उत्पन्न करदा है उसका नाम विष्णु रखदा है। ओ बालक सतोगुण युक्त हुंदा है अते तीसरा इस काल ने उत्थे एक तमोगुणी प्रधान खेतर बनाया है, उस विच ए स्वयं सदाशिव रूप बना के रहिंदा है अते अपनी पत्नी दुर्गा नू महाम पार्वती रूप विच रखदा है। इहना दोना दे पति पत्नी विवहार तो पुत्र उत्पन्न हुंदा है, उसका नाम शिव रख दिंदे हन अते तमोगुण युक्त कर दिंदे हन। प्रमाण दे लई देखो पवित्र श्री शिव महापुराण विद्वेश्वर संहिता पन्ना नंबर 24-26, जिस विच ब्रह्मा विष्णु रुद्र अते महेश्वर तो होर सदाशिव है अते रुद्र संहिता अध्याय 6-7 अते 9 पन्ना नंबर 101-105 अते 110 उपर अनुवाद करता श्री हनुमान प्रसाद पौदार गीता प्रेस गोरखपुर तो प्रकाशित। ਅਤੇ ਪਵਿੱਤਰ ਸ੍ਰੀਮਦ ਦੇਵੀ ਮਹਾਪੁਰਾਣ ਤੀਸਰਾ ਸਕੰਦ ਪੰਨਾ ਨੰਬਰ 114 ਤੋਂ 123 ਤੱਕ ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਜਿਸ ਦੇ ਅਨੁਵਾਦ ਕਰਤਾ ਸ੍ਰੀ ਹਨੂਮਾਨ ਪ੍ਰਸ਼ਾਦ ਪੌਦਾਰ ਚਿਮਨ ਲਾਲ ਗੋਸਵਾਮੀ ਇਹਨਾਂ ਨੂੰ ਧੋਖੇ ਵਿੱਚ ਰੱਖ ਕੇ ਆਪਣੇ ਖਾਣ ਦੇ ਲਈ ਜੀਵਾਂ ਦੀ ਉਤਪੱਤੀ ਸ੍ਰੀ ਬ੍ਰਹਮਾ ਜੀ ਦੁਆਰਾ ਅਤੇ ਸਥਿਤੀ ਯਾਨੀ ਇੱਕ ਦੂਸਰੇ ਨੂੰ ਮੋਹ ਮਮਤਾ ਵਿੱਚ ਰੱਖ ਕੇ ਕਾਲ ਜਾਲ ਵਿੱਚ ਰੱਖਣਾ ਸ੍ਰੀ ਵਿਸ਼ਨੂੰ ਜੀ ਤੋਂ ਅਤੇ ਸੰਹਾਰ ਕਿਉਂਕਿ ਕਾਲ ਪੁਰਸ਼ ਨੂੰ ਸ਼ਰਾਪ ਵਸ਼ 100,000 ਮਾਨਵ ਸਰੀਰ ਧਾਰੀ ਪ੍ਰਾਣੀਆਂ ਦੇ ਸੂਖਸ਼ਮ ਸਰੀਰ ਤੋਂ ਮੈਲ ਕੱਢ ਕੇ ਖਾਣਾ ਹੁੰਦਾ ਹੈ ਉਸ ਦੇ ਲਈ ਇੱਕ ਕੀਵੇ ਬ੍ਰਹਿਮੰਡ ਵਿੱਚ ਤਪਤਸ਼ਿਲਾ ਹੈ ਜੋ ਆਪਣੇ ਆਪ ਹੀ ਗਰਮ ਰਹਿੰਦੀ ਹੈ ਉਸ ਉੱਤੇ ਗਰਮ ਕਰਕੇ ਮੈਲ ਪਿਘਲਾ ਕੇ ਖਾਂਦਾ ਹੈ ਜੀਵ ਮਰਦੇ ਨਹੀਂ ਪਰ ਕਸ਼ਟ ਅਸਹਿ ਹੁੰਦਾ ਹੈ ਫਿਰ ਪ੍ਰਾਣੀਆਂ ਨੂੰ ਕਰਮ ਆਧਾਰ ਤੇ ਹੋਰ ਸਰੀਰ ਪ੍ਰਦਾਨ ਕਰਦਾ ਹੈ ਸ੍ਰੀ ਸ਼ਿਵ ਜੀ ਦੁਆਰਾ ਕਰਾਉਂਦਾ ਹੈ ਜਿਵੇਂ ਕਿਸੇ ਮਕਾਨ ਵਿੱਚ 3 ਕਮਰੇ ਬਣੇ ਹੋਣ ਇੱਕ ਕਮਰੇ ਵਿੱਚ ਅਸ਼ਲੀਲ ਚਿੱਤਰ ਲੱਗੇ ਹੋਣ ਉਸ ਕਮਰੇ ਵਿੱਚ ਜਾਂਦੇ ਹੀ ਮਨ ਵਿੱਚ ਵੈਸੇ ਹੀ ਮਲੀਨ ਵਿਚਾਰ ਉਤਪੰਨ ਹੋ ਜਾਂਦੇ ਹਨ ਦੂਸਰੇ ਕਮਰੇ ਵਿੱਚ ਸਾਧੂ ਸੰਤਾਂ ਭਗਤਾਂ ਦੇ ਚਿੱਤਰ ਲੱਗੇ ਹੋਣ ਤਾਂ ਮਨ ਵਿੱਚ ਅੱਛੇ ਵਿਚਾਰ ਪ੍ਰਭੂ ਦਾ ਚਿੰਤਨ ਹੀ ਬਣਿਆ ਰਹਿੰਦਾ ਹੈ ਤੀਸਰੇ ਕਮਰੇ ਵਿੱਚ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਚਿੱਤਰ ਲੱਗੇ ਹੋਣ ਤਾਂ ਮਨ ਵਿੱਚ ਵੈਸੇ ਹੀ ਜੋਸ਼ੀਲੇ ਵਿਚਾਰ ਉਤਪੰਨ ਹੋ ਜਾਂਦੇ ਹਨ ਠੀਕ ਇਸੇ ਪ੍ਰਕਾਰ ਬ੍ਰਹਮ ਯਾਨੀ ਕਾਲ ਨੇ ਆਪਣੀ ਸੂਝ-ਬੂਝ ਨਾਲ ਉਪਰੋਕਤ 3 ਗੁਣ ਪ੍ਰਧਾਨ ਸਥਾਨਾਂ ਦੀ ਰਚਨਾ ਕੀਤੀ ਹੋਈ ਹੈ 3 ਗੁਣ ਕੀ ਹਨ ਪਰਮਾਣ ਸਹਿਤ 3 ਗੁਣ ਰਜੋ ਗੁਣ ਬ੍ਰਹਮਾ ਜੀ ਸਤਗੁਣ ਵਿਸ਼ਨੂੰ ਜੀ ਤਮਗੁਣ ਸ਼ਿਵ ਜੀ ਹਨ ਬ੍ਰਹਮ ਯਾਨੀ ਕਾਲ ਅਤੇ ਪ੍ਰਕ੍ਰਿਤੀ ਯਾਨੀ ਦੁਰਗਾ ਤੋਂ ਉਤਪੰਨ ਹੋਏ ਹਨ ਅਤੇ 3 ਨਾਸ਼ਵਾਨ ਹਨ ਪਰਮਾਣ ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਸ੍ਰੀ ਸ਼ਿਵ ਮਹਾਪੁਰਾਣ ਜਿਸ ਦੇ ਸੰਪਾਦਕ ਹਨ ਸ੍ਰੀ ਹਨੂਮਾਨ ਪ੍ਰਸ਼ਾਦ ਪੌਦਾਰ ਪੰਨਾ ਨੰਬਰ 24 ਤੋਂ 26 ਵਿਦਵੇਸ਼ਵਰ ਸੰਹਿਤਾ ਅਤੇ ਪੰਨਾ ਨੰਬਰ 110 ਅਧਿਆਇ 9 ਰੁਦਰ ਸੰਹਿਤਾ ਇਸ ਪ੍ਰਕਾਰ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ 3 ਦੇਵਤਿਆਂ ਵਿੱਚ ਗੁਣ ਹਨ ਪਰੰਤੂ ਸ਼ਿਵ ਯਾਨੀ ਬ੍ਰਹਮ ਕਾਲ ਗੁਣਾਤੀਤ ਕਿਹਾ ਗਿਆ ਹੈ ਦੂਸਰਾ ਪ੍ਰਮਾਣ ਗੀਤਾ ਪੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਸ੍ਰੀਮਦ ਦੇਵੀ ਭਾਗਵਤ ਪੁਰਾਣ ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 263 ਜਿਸ ਦੇ ਸੰਪਾਦਕ ਹਨ ਸ੍ਰੀ ਹਨੂਮਾਨ ਪ੍ਰਸ਼ਾਦ ਪੌਦਾਰ ਚਿਮਨ ਲਾਲ ਗੋਸਵਾਮੀ ਤੀਸਰਾ ਸਕੰਦ ਅਧਿਆਇ 5 ਪੰਨਾ ਨੰਬਰ 123 ਭਗਵਾਨ ਵਿਸ਼ਨੂੰ ਨੇ ਦੁਰਗਾ ਦੀ ਉਸਤੁਤੀ ਕੀਤੀ ਕਿਹਾ ਕਿ ਮੈਂ ਯਾਨੀ ਵਿਸ਼ਨੂੰ ਬ੍ਰਹਮਾ ਅਤੇ ਸ਼ੰਕਰ ਆਪ ਦੀ ਹੀ ਕਿਰਪਾ ਨਾਲ ਹੀ ਵਿਦਮਾਨ ਹਾਂ ਸਾਡਾ ਤਾਂ ਆਵਿਰਭਾਵ ਯਾਨੀ ਜਨਮ ਅਤੇ ਤਿਰੋਭਾਵ ਯਾਨੀ ਮ੍ਰਿਤੂ ਹੁੰਦੀ ਹੈ ਅਸੀਂ ਨਿੱਤ ਯਾਨੀ ਅਵਿਨਾਸ਼ੀ ਨਹੀਂ ਹਾਂ ਆਪ ਹੀ ਨਿੱਤ ਹੋ ਜਗਤ ਜਨਨੀ ਹੋ ਪ੍ਰਕ੍ਰਿਤੀ ਅਤੇ ਸਨਾਤਨੀ ਦੇਵੀ ਹੋ ਭਗਵਾਨ ਸ਼ੰਕਰ ਨੇ ਕਿਹਾ ਜੇਕਰ ਭਗਵਾਨ ਬ੍ਰਹਮਾ ਅਤੇ ਭਗਵਾਨ ਵਿਸ਼ਨੂੰ ਆਪ ਤੋਂ ਹੀ ਉਤਪੰਨ ਹੋਏ ਹਨ ਤਾਂ ਉਹਨਾਂ ਦੇ ਬਾਅਦ ਉਤਪੰਨ ਹੋਣ ਵਾਲਾ ਮੈਂ ਤਮੋਗੁਣੀ ਲੀਲਾ ਕਰਨ ਵਾਲਾ ਸ਼ੰਕਰ ਕੀ ਆਪ ਦੀ ਸੰਤਾਨ ਨਹੀਂ ਹੋਇਆ ਅਰਥਾਤ ਮੈਨੂੰ ਵੀ ਉਤਪੰਨ ਕਰਨ ਵਾਲੀ ਆਪ ਹੀ ਹੋ ਇਸ ਸੰਸਾਰ ਦੀ ਸ੍ਰਿਸ਼ਟੀ ਸਥਿਤੀ ਸੰਹਾਰ ਵਿੱਚ ਵੀ ਆਪ ਦੇ ਹੀ ਗੁਣ ਸਦਾ ਸਰਵਦਾ ਹਨ ਇਹਨਾਂ 3 ਗੁਣਾਂ ਨਾਲ ਉਤਪੰਨ ਅਸੀਂ ਬ੍ਰਹਮਾ ਵਿਸ਼ਨੂੰ ਅਤੇ ਸ਼ੰਕਰ ਨਿਯਮ ਅਨੁਸਾਰ ਕਾਰਜ ਵਿੱਚ ਤਤਪਰ ਰਹਿੰਦੇ ਹਾਂ ਉਪਰੋਕਤ ਇਹ ਵਰਣਨ ਕੇਵਲ ਹਿੰਦੀ ਵਿੱਚ ਅਨੁਵਾਦਿਤ ਸ੍ਰੀ ਦੇਵੀ ਮਹਾਪੁਰਾਣ ਵਿੱਚੋਂ ਹੈ ਜਿਸ ਵਿੱਚ ਕੁਝ ਤੱਥਾਂ ਨੂੰ ਛੁਪਾਇਆ ਗਿਆ ਹੈ ਇਸ ਲਈ ਇਹ ਪ੍ਰਮਾਣ ਦੇਖੋ ਸ਼੍ਰੀਮਦ ਦੇਵੀ ਭਾਗਵਤ ਮਹਾਪੁਰਾਣ ਸੁਪਾਸ਼ਟਿਕਮ ਸਮਹਾਤਿਅਮ ਖੇਮਰਾਜ ਸ੍ਰੀ ਕ੍ਰਿਸ਼ਨ ਦਾਸ ਪ੍ਰਕਾਸ਼ਨ ਮੁੰਬਈ ਇਸ ਵਿੱਚ ਸੰਸਕ੍ਰਿਤ ਸਹਿਤ ਹਿੰਦੀ ਅਨੁਵਾਦ ਕੀਤਾ ਹੈ ਤੀਸਰਾ ਸਕੰਦ ਅਧਿਆਇ 4 ਪੰਨਾ ਨੰਬਰ 10 ਸ਼ਲੋਕ 42 ਬ੍ਰਹਮਾ ਅਹਮ ਈਸ਼ਵਰ ਫਿਲਤੇ ਪ੍ਰਭਾਵਾਤਵ ਸਰਵੇ ਵਯਮ ਜਨੇ ਯੂਤਾ ਨੈਦਾ ਤੂੰ ਨਿਤਯਾ ਕੇ ਅਨਯੇ ਸੁਰਾ ਸ਼ਤਮਕ ਪ੍ਰਮੁਖਾ ਚ ਨਿਤਯਾ ਨਿਤਯਾ ਤਵਮੇਵ ਜਨਨੀ ਪ੍ਰਕ੍ਰਿਤੀ ਪੁਰਾਣਾ ਅਨੁਵਾਦ ਹੈ ਮਾਤਾ ਬ੍ਰਹਮਾ ਮੈਂ ਅਤੇ ਸ਼ਿਵ ਤੇਰੇ ਹੀ ਪ੍ਰਭਾਵ ਨਾਲ ਜਨਮਵਾਨ ਹਾਂ ਨਿਤ ਨਹੀਂ ਹਾਂ ਅਰਥਾਤ ਅਸੀਂ ਅਵਿਨਾਸ਼ੀ ਨਹੀਂ ਹਾਂ ਫਿਰ ਹੋਰ ਇੰਦਰ ਆਦਿ ਦੂਸਰੇ ਦੇਵਤਾ ਕਿਸ ਪ੍ਰਕਾਰ ਨਿਤ ਹੋ ਸਕਦੇ ਹਨ ਤੂੰ ਹੀ ਅਵਿਨਾਸ਼ੀ ਹੋ ਪ੍ਰਕ੍ਰਿਤੀ ਅਤੇ ਸਨਾਤਨੀ ਦੇਵੀ ਹੋ ਪੰਨਾ ਨੰਬਰ 11 ਅਤੇ 12 ਅਧਿਆਇ 5 ਸਲੋਕ 8 ਯਦਿ ਦਯਾਦ੍ਰਮਨਾ ਨਾ ਸਦਾਨ ਬਿਕੇ ਕਥਮਹਮ ਵਿਹਿਤਚ ਤਮੋ ਗੁਣ ਕਮਲਜਸ਼ਚ ਰਜੋ ਗੁਣ ਸੰਭਵ ਸੁਵਿਹਿਤ ਕਿਮੋ ਸਤਵ ਗੁਣੋ ਹਰਿਹ ਅਨੁਵਾਦ ਭਗਵਾਨ ਸ਼ੰਕਰ ਬੋਲੇ ਹੇ ਮਾਤਾ ਜੇਕਰ ਸਾਡੇ ਉੱਪਰ ਆਪ ਦਇਆ ਯੁਕਤ ਹੋ ਤਾਂ ਮੈਨੂੰ ਤਮੋਗੁਣ ਕਿਉਂ ਬਣਾਇਆ ਕਮਲ ਤੋਂ ਉਤਪੰਨ ਬ੍ਰਹਮਾ ਨੂੰ ਰਜੋਗੁਣ ਕਿਸ ਲਈ ਬਣਾਇਆ ਅਤੇ ਵਿਸ਼ਨੂੰ ਨੂੰ ਸਤਗੁਣ ਕਿਉਂ ਬਣਾਇਆ ਅਰਥਾਤ ਜੀਵਾਂ ਦੇ ਜਨਮ ਮਰਨ ਰੂਪੀ ਦੁਸ਼ਕ੍ਰਮ ਵਿੱਚ ਕਿਉਂ ਲਗਾਇਆ ਸਲੋਕ 12 ਪ੍ਰਮਯਸੇ ਸਵਪਤਿਮ ਪੁਰਸ਼ਮ ਸਦਾ ਤਵ ਗਤਿਮ ਨਾ ਹੇ ਵਿਹ ਵਿਦਮ ਸ਼ਿਵੇ ਅਨੁਵਾਦ अपने पति पुरुष अर्थात काल भगवान दे नाल सदा भोग विलास करदी रहंदी हो। आप दी गति कोई नहीं जानदा। निष्कर्ष उपरोक्त परमाणा नाल प्रमाणित होया कि रजोगुण ब्रह्मा, सतगुण विष्णु अते तमगुण शिव, ए तिन्नों नाशवान हन। दुर्गा दा पति ब्रह्म यानी काल है। ए उस दे नाल भोग विलास करदा है। ब्रह्म यानी काल दी अव्यक्त रहन दी प्रतिज्ञा सूक्ष्म वेद तो बाकी सृष्टि रचना तिन्नों पुत्रां दी उत्पत्ति दे पिछो ब्रह्म ने अपनी पत्नी दुर्गा यानी प्रकृति नू कहा कि भविख विच मैं किसे नू अपने असल रूप विच दर्शन नहीं देवांगा, जिस कारण करके मैं अव्यक्त मन्या जावांगा। दुर्गा नू कहा कि आप मेरा भेद किसे नू मत देना, मैं गुपत रहांगा। दुर्गा ने कहा कि आप अपने पुत्रां नू वी दर्शन नहीं देवोगे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 264। ब्रह्म ने कहा कि मैं अपने पुत्रा नू अते होर नू किसे भी साधना नाल दर्शन नहीं देवांगा, ए मेरा अटल नियम रहेगा। दुर्गा ने कहा कि आप दा उत्तम नियम नहीं है, जो आप अपनी संतान तो भी छुपे रहोगे। ओदो काल ने कहा कि दुर्गा मेरी मजबूरी है, मैनू 100,000 मानव शरीर धारी प्राणियां दा आहार करन दा श्राप लगा है। जेकर मेरे पुत्रा यानी ब्रह्मा, विष्णु, महेश नू पता लग गया ता ओ उत्पत्ति स्थिति ते संहार दा कम नहीं करनगे। इसलई ए मेरा अनोत्तम नियम सदा रहेगा। आप मेरी आज्ञा दा पालन करो। जदो ए तिन्नों कुछ वड्डे हो जान ता इहनां नू अचेत कर देना। मेरे विषय विच नहीं दसना नहीं ता मैं तैनू वी दंड देवांगा। दुर्गा इस डर दे मारे असलियत नहीं दसदी। इसलिए गीता अध्याय 7 श्लोक 24 विच कहा है कि यह बुद्धिहीन जन समुदाय मेरे अनोतम नियम तो अपरिचित हन कि मैं कदी भी किसे दे सामने प्रगट नहीं हुंदा, अपनी योग माया तो छुपया रहिंदा हां। इसलिए मैनू अव्यक्त नू मनुख रूप विच आया होया कृष्ण मनदे हन। अबुद्धिय यानी बुद्धिहीन लोक मम यानी मेरे अनुतम यानी आश्रेषट अर्थात कटिया अवयम यानी अविनाशी पावनू अजानंत यानी ना जानदे होए माम अव्यक्तम यानी मैनू अदृश्यमान व्यक्तम यानी मानव रूप विच आपनम यानी आया मन्नयंते यानी मनदे हन अर्थात मैं कृष्ण नहीं हाँ। गीता अध्याय 7 श्लोक 24 गीता अध्याय 11 श्लोक 47 अते 48 विच कहा है कि ए मेरा वास्तविक काल रूप है। इस दे दर्शन अर्थात ब्रह्म प्राप्ति ना वेदा विच वर्णित विधि नाल ना जप नाल ना तप नाल अते ना किसे क्रिया नाल हो सकती है। जदो तिन्नों बच्चे युवा हो गए ओदो माता दुर्गा यानी प्रकृति अष्टंगी ने कहा कि आप सागर मंथन करो। प्रथम वार सागर मंथन कीता ता ज्योति निरंजन ने अपने स्वानसान द्वारा 4 वेद उत्पन्न कीते। ओहना नू गुपत बाणी द्वारा आज्ञा दित्ती कि सागर विच निवास करो। 4 वेद निकले ओ ब्रह्मा ने लए वस्तु लेके तिन्नों बच्चे माता दे पास आए। ओदो माता ने कहा कि 4 वेदा नू ब्रह्मा रखे अते पढ़े। नोट, वास्तव विच पूरन ब्रह्म ने ब्रह्म काल नू 5 वेद प्रदान कीते सन, लेकिन ब्रह्म ने केवल 4 वेदा नू प्रगट कीता, 5वां वेद छुपा दिता, जो पूरन परमात्मा ने खुद प्रगट होके कविरगिरबी अर्थात कबीर बाणी द्वारा कहावतां ते दोहियां दे माध्यम नाल प्रगट कीता है। दूसरी वार सागर मंथन कीता ता 3 कन्यान मिलियां। माता ने तिन्ना नू वंड दिता। प्रकृति यानी दुर्गा ने अपने ही होर 3 रूप यानी सावित्री, लक्ष्मी अते पार्वती धारण कीता अते समुंदर विच छुपा दित्ती। सागर मंथन दे समय बाहर आ गई ओ प्रकृति 3 रूप होई अते भगवान ब्रह्मान नू सवित्री, भगवान विष्णु नू लक्ष्मी, भगवान शंकर नू पार्वती पत्नी रूप विच दित्ती। तिन्नों ने भोग विलास किता, सुर अते असुर दोनों पैदा होए। जदो तीसरी वार सागर मंथन कीता ता 14 रतन ब्रह्मा नू अते अमृत विष्णु नू अते देवतावान मद यानी शराब असुरा नू अते विश परमार्थ शिव ने अपने कंठ विच ठहराया। ए ता बहुत बाद दी गल है। जद ब्रह्मान वेद पढ़न लग्या ता पता चल्या कि कोई सर्व ब्रह्मंडा दी रचना करने वाला कुल दा मालिक पुरुष यानी प्रभु होर है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 265। ओदो ब्रह्मा जी ने विष्णु जी अते शंकर जी नू दस्या कि वेदा विच वर्णन है कि सृजनहार कोई अते प्रभु है, ਪਰੰਤੂ ਵੇਦ ਕਹਿੰਦੇ ਹਨ ਕਿ ਭੇਦ ਅਸੀਂ ਵੀ ਨਹੀਂ ਜਾਣਦੇ। ਉਸ ਦੇ ਲਈ ਸੰਕੇਤ ਹੈ ਕਿ ਕਿਸੇ ਤੱਤਵਦਰਸ਼ੀ ਸੰਤ ਤੋਂ ਪੁੱਛੋ। ਉਦੋਂ ਬ੍ਰਹਮਾ ਮਾਤਾ ਦੇ ਕੋਲ ਆਇਆ ਅਤੇ ਸਭ ਵਿਰਤਾਂਤ ਕਹਿ ਸੁਣਾਇਆ। ਮਾਤਾ ਕਹਿੰਦੀ ਸੀ ਕਿ ਮੇਰੇ ਇਲਾਵਾ ਕੋਈ ਨਹੀਂ ਹੈ, ਮੈਂ ਹੀ ਕਰਤਾ ਹਾਂ, ਮੈਂ ਹੀ ਸਰਵ ਸ਼ਕਤੀਮਾਨ ਹਾਂ। ਪਰੰਤੂ ਬ੍ਰਹਮਾ ਨੇ ਕਿਹਾ ਕਿ ਵੇਦ ਈਸ਼ਵਰ ਕਰਿਤ ਹਨ, ਇਹ ਝੂਠ ਨਹੀਂ ਹੋ ਸਕਦੇ। ਦੁਰਗਾ ਨੇ ਕਿਹਾ ਕਿ ਤੇਰਾ ਪਿਤਾ ਤੈਨੂੰ ਦਰਸ਼ਨ ਨਹੀਂ ਦੇਵੇਗਾ, ਉਸਨੇ ਕਸਮ ਖਾਧੀ ਹੈ। ਉਦੋਂ ਬ੍ਰਹਮਾ ਨੇ ਕਿਹਾ, ਮਾਤਾ ਜੀ, ਹੁਣ ਆਪ ਦੀ ਗੱਲ ਤੇ ਅਵਿਸ਼ਵਾਸ ਹੋ ਗਿਆ ਹੈ, ਮੈਂ ਉਸ ਪੁਰਸ਼ ਯਾਨੀ ਪ੍ਰਭੂ ਦਾ ਪਤਾ ਲਗਾ ਕੇ ਹੀ ਰਹਾਂਗਾ। ਦੁਰਗਾ ਨੇ ਕਿਹਾ ਕਿ ਜੇਕਰ ਉਹ ਤੈਨੂੰ ਦਰਸ਼ਨ ਨਹੀਂ ਦੇਵੇਗਾ ਤਾਂ ਤੂੰ ਕੀ ਕਰੇਗਾ। ਬ੍ਰਹਮਾ ਨੇ ਕਿਹਾ ਕਿ ਮੈਂ ਆਪ ਨੂੰ ਸ਼ਕਲ ਨਹੀਂ ਦਿਖਾਵਾਂਗਾ। ਦੂਸਰੀ ਤਰਫ ਜੋਤੀ ਨਿਰੰਜਨ ਨੇ ਕਸਮ ਖਾਧੀ ਹੈ ਕਿ ਮੈਂ ਕਿਸੇ ਨੂੰ ਦਰਸ਼ਨ ਨਹੀਂ ਦੇਵਾਂਗਾ, ਅਰਥਾਤ ਇੱਕੀ ਬ੍ਰਹਿਮੰਡ ਵਿੱਚ ਕਦੇ ਵੀ ਆਪਣੇ ਵਾਸਤਵਿਕ ਰੂਪ ਵਿੱਚ ਆਕਾਰ ਵਿੱਚ ਨਹੀਂ ਆਵਾਂਗਾ। ਅਧਿਆਇ 7 ਦਾ ਸਲੋਕ 24। ਅਵਿਅਕਤਮ ਵਿਅਕਤੀਮ ਆਪਨਨਮ ਮਨਯੰਤੇ ਮਾਮ ਅਬੁੱਧਿਯਹ ਪਰਮ ਭਾਵਮ ਅਜਾਨੰਤ ਮਮਾ ਅਵਯਮ ਅਨੂਤਮਮ। ਅਨੁਵਾਦ, ਅਬੁੱਧਿਯਹ ਯਾਨੀ ਬੁੱਧੀਹੀਨ ਲੋਕ, ਮਮ ਯਾਨੀ ਮੇਰੇ, ਅਨੁਤਮ ਯਾਨੀ ਆਸ਼ਰੇਠ, ਅਵਯਮ ਯਾਨੀ ਅਟਲ, ਪਰਮ ਯਾਨੀ ਪਰਮ, ਭਾਵਮ ਯਾਨੀ ਭਾਵ ਨੂੰ, ਅਜਾਨੰਤ ਯਾਨੀ ਨਾ ਜਾਣਦੇ ਹੋਏ, ਅਵਿਅਕਤਮ ਯਾਨੀ ਅਦ੍ਰਿਸ਼ਮਾਨ ਛੁੱਪੇ ਹੋਏ ਅਰਥਾਤ ਪਰੋਕਸ਼, ਮਾਮ ਯਾਨੀ ਮੈਨੂੰ, ਵਿਅਕਤਮ ਯਾਨੀ ਮਾਨਵ ਆਕਾਰ ਵਿੱਚ ਅਰਥਾਤ ਕ੍ਰਿਸ਼ਨ ਅਵਤਾਰ, ਆਪਨਮ ਯਾਨੀ ਪ੍ਰਾਪਤ ਹੋਇਆ, ਮਨਯੰਤੇ ਯਾਨੀ ਮੰਨਦੇ ਹਨ। ਗੀਤਾ ਅਧਿਆਏ ਨੰਬਰ 7 ਦਾ ਸਲੋਕ ਨੰਬਰ 25। ਨਾ ਅਹਮ ਪ੍ਰਕਾਸ਼ ਸਰਵਸ ਯੋਗ ਮਾਇਆ ਸਮਾਵਰਤ ਮੂਡ ਅਯਮ ਨਾ ਅਭਿਜਾਨਾਤੇ ਲੋਕ ਮਾਮ ਅਜਮ ਅਵਯਯਮ। ਅਨੁਵਾਦ, ਅਹਮ ਯਾਨੀ ਮੈਂ, ਯੋਗ ਮਾਇਆ ਸਮਾਵਰਤ ਯਾਨੀ ਯੋਗ ਮਾਇਆ ਨਾਲ ਛੁਪਿਆ ਹੋਇਆ, ਸਰਵਸ ਯਾਨੀ ਸਭ ਦੇ, ਪ੍ਰਕਾਸ਼ ਯਾਨੀ ਪ੍ਰਤੱਖ, ਨਾ ਯਾਨੀ ਨਹੀਂ ਹੁੰਦਾ ਅਰਥਾਤ ਆਦ੍ਰਿਸ਼ ਰਹਿੰਦਾ ਹਾਂ, ਇਸ ਲਈ ਅਜਮ ਯਾਨੀ ਜਨਮ ਨਾ ਲੈਣ ਵਾਲੇ, ਅਵਯਯਮ ਯਾਨੀ ਅਵਿਨਾਸ਼ੀ ਅਟਲ ਭਾਵਕ, ਅਯਮ ਯਾਨੀ ਇਹ ਮੂਡ ਯਾਨੀ ਅਗਿਆਨੀ ਲੋਕ ਯਾਨੀ ਜਨ ਸਮੁਦਾਇ ਸੰਸਾਰ, ਮਾਮ ਯਾਨੀ ਮੈਨੂੰ, ਨਾ ਯਾਨੀ ਨਹੀਂ, ਅਭਿਜਾਨਾਤੇ ਯਾਨੀ ਜਾਣਦਾ ਅਰਥਾਤ ਮੈਨੂੰ ਕ੍ਰਿਸ਼ਨ ਸਮਝਦਾ ਹੈ, ਕਿਉਂਕਿ ਬ੍ਰਹਮ ਆਪਣੀ ਸ਼ਬਦ ਸ਼ਕਤੀ ਨਾਲ ਭਿੰਨ ਭਿੰਨ ਰੂਪ ਬਣਾ ਲੈਂਦਾ ਹੈ। ਇਹ ਦੁਰਗਾ ਦਾ ਪਤੀ ਹੈ, ਇਸ ਲਈ ਇਸ ਮੰਤਰ ਵਿੱਚ ਕਹਿ ਰਿਹਾ ਹੈ ਕਿ ਮੈਂ ਸ੍ਰੀ ਕ੍ਰਿਸ਼ਨ ਆਦਿ ਦੀ ਤਰ੍ਹਾਂ ਦੁਰਗਾ ਤੋਂ ਜਨਮ ਨਹੀਂ ਲੈਂਦਾ। ਬ੍ਰਹਮਾ ਦਾ ਆਪਣੇ ਪਿਤਾ ਯਾਨੀ ਕਾਲ ਬ੍ਰਹਮ ਦੀ ਪ੍ਰਾਪਤੀ ਦੇ ਲਈ ਯਤਨ। ਉਦੋਂ ਦੁਰਗਾ ਨੇ ਬ੍ਰਹਮਾ ਜੀ ਨੂੰ ਕਿਹਾ, ਅਲਖ ਨਿਰੰਜਨ ਤੇਰਾ ਪਿਤਾ ਹੈ, ਪਰੰਤੂ ਤੈਨੂੰ ਦਰਸ਼ਨ ਨਹੀਂ ਦੇਵੇਗਾ। ਬ੍ਰਹਮਾਨ ਨੇ ਕਿਹਾ ਕਿ ਮੈਂ ਦਰਸ਼ਨ ਕਰਕੇ ਹੀ ਪਰਤੂੰਗਾ। ਮਾਤਾ ਨੇ ਪੁੱਛਿਆ ਕਿ ਤੈਨੂੰ ਦਰਸ਼ਨ ਨਹੀਂ ਹੋਏ ਤਾਂ ਕੀ ਕਰੇਗਾ। ਬ੍ਰਹਮਾ ਨੇ ਕਿਹਾ ਕਿ ਮੈਂ ਪ੍ਰਤਿਗਿਆ ਕਰਦਾ ਹਾਂ, ਜੇਕਰ ਪਿਤਾ ਦੇ ਦਰਸ਼ਨ ਨਹੀਂ ਹੋਏ ਤਾਂ ਮੈਂ ਆਪ ਦੇ ਸਾਹਮਣੇ ਨਹੀਂ ਆਊਂਗਾ। ਇਹ ਕਹਿ ਕੇ ਬ੍ਰਹਮਾ ਜੀ ਵਿਆਕੁਲ ਹੋ ਕੇ ਉੱਤਰ ਦਿਸ਼ਾ ਵੱਲ ਚੱਲ ਪਿਆ, ਜਿੱਥੇ ਹਨੇਰਾ ਹੀ ਹਨੇਰਾ ਹੈ। ਉੱਥੇ ਬ੍ਰਹਮਾ ਨੇ 4 ਯੁੱਗ ਤੱਕ ਧਿਆਨ ਲਗਾਇਆ, ਪਰੰਤੂ ਕੁਝ ਵੀ ਪ੍ਰਾਪਤੀ ਨਹੀਂ ਹੋਈ। ਕਾਲ ਨੇ ਆਕਾਸ਼ਬਾਣੀ ਕੀਤੀ ਕਿ ਦੁਰਗਾ ਸ੍ਰਿਸ਼ਟੀ ਰਚਨਾ ਕਿਉਂ ਨਹੀਂ ਕੀਤੀ। ਭਵਾਨੀ ਨੇ ਕਿਹਾ, ਤੁਹਾਡਾ ਜੇਠਾ ਪੁੱਤਰ ਬ੍ਰਹਮਾ ਜ਼ਿੱਦ ਕਰਕੇ ਆਪ ਦੀ ਤਲਾਸ਼ ਵਿੱਚ ਗਿਆ ਹੈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 266। ਬ੍ਰਹਮ ਯਾਨੀ ਕਾਲ ਨੇ ਕਿਹਾ, ਉਸਨੂੰ ਵਾਪਸ ਬੁਲਾ ਲਵੋ, ਮੈਂ ਉਸਨੂੰ ਦਰਸ਼ਨ ਨਹੀਂ ਦੇਵਾਂਗਾ। ਬ੍ਰਹਮਾ ਦੇ ਬਿਨਾਂ ਸਭ ਕਾਰਜ ਅਸੰਭਵ ਹੈ। ਉਦੋਂ ਦੁਰਗਾ ਯਾਨੀ ਪ੍ਰਕਿਰਤੀ ਨੇ ਆਪਣੀ ਸ਼ਬਦ ਸ਼ਕਤੀ ਨਾਲ ਗਾਇਤਰੀ ਨਾਮ ਦੀ ਲੜਕੀ ਉਤਪੰਨ ਕੀਤੀ ਅਤੇ ਉਸਨੂੰ ਬ੍ਰਹਮਾ ਨੂੰ ਵਾਪਸ ਲਿਆਉਣ ਨੂੰ ਕਿਹਾ। ਗਾਇਤਰੀ ਬ੍ਰਹਮਾ ਜੀ ਦੇ ਪਾਸ ਗਈ, ਪਰੰਤੂ ਬ੍ਰਹਮਾ ਜੀ ਸਮਾਧੀ ਲਗਾਏ ਹੋਏ ਸੀ, ਉਸਨੂੰ ਕੁਝ ਵੀ ਆਭਾਸ ਵੀ ਨਹੀਂ ਸੀ ਕਿ ਕੋਈ ਆਇਆ ਹੈ। ਉਦੋਂ ਆਦਿ ਕੁਮਾਰੀ ਯਾਨੀ ਪ੍ਰਕਿਰਤੀ ਨੇ ਗਾਇਤਰੀ ਨੂੰ ਧਿਆਨ ਦੁਆਰਾ ਦੱਸਿਆ ਕਿ ਇਸ ਦੇ ਚਰਨ ਸਪਰਸ਼ ਕਰ। ਉਦੋਂ ਗਾਇਤਰੀ ਨੇ ਅਜਿਹਾ ਕੀਤਾ, ਬ੍ਰਹਮਾ ਜੀ ਦਾ ਧਿਆਨ ਭੰਗ ਹੋਇਆ ਤਾਂ ਕ੍ਰੋਧ ਵਸ ਬੋਲਿਆ ਕਿ ਤੂੰ ਪਾਪਣ ਹੈ ਜਿਸਨੇ ਮੇਰਾ ਧਿਆਨ ਭੰਗ ਕੀਤਾ ਹੈ, ਮੈਂ ਤੈਨੂੰ ਸ਼ਰਾਪ ਦੇਵਾਂਗਾ। ਗਾਇਤਰੀ ਨੇ ਕਿਹਾ ਕਿ ਮੇਰਾ ਦੋਸ਼ ਨਹੀਂ ਹੈ, ਪਹਿਲਾਂ ਮੇਰੀ ਗੱਲ ਸੁਣੋ। ਉਦੋਂ ਸ਼ਰਾਪ ਦੇਣਾ, ਮੈਨੂੰ ਮਾਤਾ ਨੇ ਤੈਨੂੰ ਵਾਪਸ ਲਿਆਉਣ ਲਈ ਕਿਹਾ ਹੈ, ਕਿਉਂਕਿ ਆਪ ਦੇ ਬਿਨਾਂ ਜੀਵ ਉਤਪੱਤੀ ਨਹੀਂ ਹੋ ਸਕਦੀ। ਬ੍ਰਹਮਾ ਨੇ ਕਿਹਾ ਕਿ ਮੈਂ ਕਿਸ ਤਰ੍ਹਾਂ ਜਾਵਾਂ, ਪਿਤਾ ਜੀ ਦੇ ਦਰਸ਼ਨ ਹੋਏ ਨਹੀਂ ਇਸ ਤਰ੍ਹਾਂ ਜਾਵਾਂਗਾ ਤਾਂ ਮੇਰਾ ਉਪਹਾਸ ਹੋਵੇਗਾ। ਜੇਕਰ ਆਪ ਮਾਤਾ ਜੀ ਦੇ ਸਾਹਮਣੇ ਇਹ ਕਹਿ ਦਏ ਕਿ ਬ੍ਰਹਮਾ ਨੂੰ ਪਿਤਾ ਯਾਨੀ ਜੋਤੀ ਨਿਰੰਜਨ ਦੇ ਦਰਸ਼ਨ ਹੋ ਗਏ ਹਨ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਤਾਂ ਮੈਂ ਤੇਰੇ ਨਾਲ ਚੱਲਾਂਗਾ। ਉਦੋਂ ਗਾਇਤਰੀ ਨੇ ਕਿਹਾ ਕਿ ਆਪ ਮੇਰੇ ਨਾਲ ਸੰਭੋਗ ਯਾਨੀ ਸੈਕਸ ਕਰੋਗੇ ਤਾਂ ਮੈਂ ਆਪ ਦੀ ਝੂਠੀ ਗਵਾਹੀ ਭਰੂੰਗੀ। ਉਹ ਦੋ ਬ੍ਰਹਮਾ ਨੇ ਸੋਚਿਆ ਕਿ ਪਿਤਾ ਦੇ ਦਰਸ਼ਨ ਹੋਏ ਨਹੀਂ ਵੈਸੇ ਜਾਵਾਂਗਾ ਤਾਂ ਮਾਤਾ ਦੇ ਸਾਹਮਣੇ ਸ਼ਰਮ ਆਵੇਗੀ, ਹੋਰ ਚਾਰਾ ਨਹੀਂ ਦਿਖਾਈ ਦਿੱਤਾ। ਫਿਰ ਗਾਇਤਰੀ ਨਾਲ ਰਤੀ ਕਿਰਿਆ ਯਾਨੀ ਸੰਭੋਗ ਕੀਤਾ। ਉਦੋਂ ਗਾਇਤਰੀ ਨੇ ਕਿਹਾ ਕਿ ਕਿਉਂ ਨਾ ਇੱਕ ਗਵਾਹ ਹੋਰ ਤਿਆਰ ਕੀਤਾ ਜਾਵੇ। ਬ੍ਰਹਮਾ ਨੇ ਕਿਹਾ ਕਿ ਬਹੁਤ ਹੀ ਵਧੀਆ ਹੈ। ਉਦੋਂ ਗਾਇਤਰੀ ਨੇ ਸ਼ਬਦ ਸ਼ਕਤੀ ਨਾਲ ਇੱਕ ਲੜਕੀ ਯਾਨੀ ਪੋਹਪਵਤੀ ਨਾਮ ਦੀ ਪੈਦਾ ਕੀਤੀ ਅਤੇ ਉਸਨੂੰ ਦੋਨਾਂ ਨੇ ਕਿਹਾ ਕਿ ਆਪ ਗਵਾਹੀ ਦੇਣਾ ਕਿ ਬ੍ਰਹਮਾ ਨੇ ਪਿਤਾ ਦੇ ਦਰਸ਼ਨ ਕੀਤੇ ਹਨ। ਉਦੋਂ ਪੋਹਪਵਤੀ ਨੇ ਕਿਹਾ ਕਿ ਮੈਂ ਕਿਉਂ ਝੂਠੀ ਗਵਾਹੀ ਦੇਵਾਂ, ਹਾਂ ਜੇਕਰ ਬ੍ਰਹਮਾ ਮੇਰੇ ਨਾਲ ਰਤੀ ਕਿਰਿਆ ਯਾਨੀ ਸੰਭੋਗ ਕਰੇ ਤਾਂ ਗਵਾਹੀ ਦੇ ਸਕਦੀ ਹਾਂ। ਗਾਇਤਰੀ ਨੇ ਬ੍ਰਹਮਾ ਨੂੰ ਸਮਝਾਇਆ ਯਾਨੀ ਉਕਸਾਇਆ ਕਿ ਹੋਰ ਕੋਈ ਚਾਰਾ ਨਹੀਂ ਹੈ। ਉਦੋਂ ਬ੍ਰਹਮਾ ਨੇ ਪੋਹਪਵਤੀ ਨਾਲ ਸੰਭੋਗ ਕੀਤਾ ਤਾਂ ਤਿੰਨੋਂ ਮਿਲ ਕੇ ਆਦਿ ਮਾਇਆ ਯਾਨੀ ਪ੍ਰਕਿਰਤੀ ਦੇ ਕੋਲ ਆਏ। ਦੋਨੋਂ ਦੇਵੀਆਂ ਨੇ ਉਪਰੋਕਤ ਸ਼ਰਤ ਤਾਂ ਰੱਖੀ ਸੀ ਕਿ ਜੇਕਰ ਬ੍ਰਹਮਾ ਮਾਤਾ ਦੇ ਸਾਹਮਣੇ ਸਾਡੀ ਝੂਠੀ ਗਵਾਹੀ ਨੂੰ ਦੱਸ ਦੇਵੇਗਾ ਤਾਂ ਮਾਤਾ ਸਾਨੂੰ ਸ਼ਰਾਪ ਦੇਵੇਗੀ, ਇਸ ਲਈ ਉਸਨੂੰ ਵੀ ਦੋਸ਼ੀ ਬਣਾ ਲਿਆ। ਇੱਥੇ ਮਹਾਰਾਜ ਗਰੀਬ ਦਾਸ ਜੀ ਕਹਿੰਦੇ ਹਨ ਕਿ ਦਾਸ ਗਰੀਬ ਯਹ ਚੂਕ ਤੁਰੋ ਤੁਰ, ਮਾਤਾ ਦੁਰਗਾ ਦੁਆਰਾ ਬ੍ਰਹਮਾ ਨੂੰ ਸ਼ਰਾਪ ਦੇਣਾ। ਉਦੋਂ ਮਾਤਾ ਨੇ ਬ੍ਰਹਮਾ ਨੂੰ ਪੁੱਛਿਆ ਕਿ ਤੈਨੂੰ ਤੇਰੇ ਪਿਤਾ ਦੇ ਦਰਸ਼ਨ ਹੋਏ। ਬ੍ਰਹਮਾ ਨੇ ਕਿਹਾ ਪਿਤਾ ਦੇ ਦਰਸ਼ਨ ਹੋਏ ਹਨ। ਦੁਰਗਾ ਨੇ ਕਿਹਾ ਸ਼ਾਕਸੀ ਦੱਸ। ਉਦੋਂ ਬ੍ਰਹਮਾ ਨੇ ਕਿਹਾ ਇਹਨਾਂ ਦੋਨਾਂ ਦੇ ਸਾਹਮਣੇ ਸਾਕਸ਼ਾਤਕਾਰ ਹੋਇਆ ਹੈ। ਦੇਵੀ ਨੇ ਉਹਨਾਂ ਦੋਨੋਂ ਲੜਕੀਆਂ ਤੋਂ ਪੁੱਛਿਆ ਕਿ ਤੁਹਾਡੇ ਸਾਹਮਣੇ ਬ੍ਰਹਮ ਦਾ ਸਾਕਸ਼ਾਤਕਾਰ ਹੋਇਆ ਹੈ? ਉਦੋਂ ਦੋਨੋਂ ਨੇ ਕਿਹਾ ਕਿ ਹਾਂ, ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਫਿਰ ਭਵਾਨੀ ਯਾਨੀ ਪ੍ਰਕਿਰਤੀ ਨੂੰ ਸ਼ੱਕ ਹੋਇਆ ਕਿ ਮੈਨੂੰ ਤਾਂ ਬ੍ਰਹਮ ਨੇ ਕਿਹਾ ਸੀ ਕਿ ਮੈਂ ਕਿਸੇ ਨੂੰ ਦਰਸ਼ਨ ਨਹੀਂ ਦੇਵਾਂਗਾ, ਪਰੰਤੂ ਇਹ ਕਹਿੰਦੇ ਹਨ ਕਿ ਦਰਸ਼ਨ ਹੋਏ ਹਨ। ਉਹ ਦੋ ਅਸ਼ਟੰਗੀ ਨੇ ਧਿਆਨ ਲਗਾਇਆ ਅਤੇ ਕਾਲ ਜੋਤੀ ਨਿਰੰਜਨ ਤੋਂ ਪੁੱਛਿਆ ਕਿ ਇਹ ਕੀ ਕਹਾਣੀ ਹੈ। ਜੋਤੀ ਨਿਰੰਜਨ ਨੇ ਕਿਹਾ ਕਿ ਇਹ ਤਿੰਨੋਂ ਝੂਠ ਬੋਲ ਰਹੇ ਹਨ। ਉਦੋਂ ਮਾਤਾ ਨੇ ਕਿਹਾ ਤੁਸੀਂ ਝੂਠ ਬੋਲ ਰਹੇ ਹੋ, ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 267। ਆਕਾਸ਼ਬਾਣੀ ਹੋਈ ਹੈ ਕਿ ਇਹਨਾਂ ਨੂੰ ਕੋਈ ਦਰਸ਼ਨ ਨਹੀਂ ਹੋਏ। ਇਹ ਗੱਲ ਸੁਣ ਕੇ ਬ੍ਰਹਮਾ ਨੇ ਕਿਹਾ ਕਿ ਮਾਤਾ ਜੀ ਮੈਂ ਪ੍ਰਤੀਗਿਆ ਕਰਕੇ ਪਿਤਾ ਦੀ ਖੋਜ ਕਰਨ ਗਿਆ ਸੀ, ਪਰੰਤੂ ਪਿਤਾ ਯਾਨੀ ਬ੍ਰਹਮ ਦੇ ਦਰਸ਼ਨ ਹੋਏ ਨਹੀਂ। ਆਪ ਦੇ ਕੋਲ ਆਉਣ ਵਿੱਚ ਸ਼ਰਮ ਲੱਗ ਰਹੀ ਸੀ, ਇਸ ਲਈ ਅਸੀਂ ਝੂਠ ਬੋਲ ਦਿੱਤਾ। ਉਦੋਂ ਮਾਤਾ ਯਾਨੀ ਦੁਰਗਾ ਨੇ ਕਿਹਾ ਹੁਣ ਮੈਂ ਤੈਨੂੰ ਸ਼ਰਾਪ ਦਿੰਦੀ ਹਾਂ। ਬ੍ਰਹਮਾ ਨੂੰ ਸ਼ਰਾਪ, ਤੇਰੀ ਪੂਜਾ ਜੱਗ ਵਿੱਚ ਨਹੀਂ ਹੋਵੇਗੀ। ਅੱਗੇ ਤੇਰੇ ਵੰਸ਼ਜ ਹੋਣਗੇ, ਉਹ ਬਹੁਤ ਪਾਖੰਡ ਕਰਨਗੇ, ਝੂਠੀ ਗੱਲ ਬਣਾ ਕੇ ਯੱਗ ਨੂੰ ਠੱਗਣਗੇ, ਉਪਰੋਂ ਤਾਂ ਕਰਮ ਕਾਂਡ ਕਰਦੇ ਦਿਖਾਈ ਦੇਣਗੇ, ਅੰਦਰ ਤੋਂ ਵਿਕਾਰ ਕਰਨਗੇ, ਪੁਰਾਣਾਂ ਨੂੰ ਪੜ੍ਹ ਕੇ ਸੁਣਾਇਆ ਕਰਨਗੇ, ਪਰ ਆਪ ਨੂੰ ਗਿਆਨ ਨਹੀਂ ਹੋਵੇਗਾ ਕਿ ਸਦ ਗ੍ਰੰਥਾਂ ਵਿੱਚ ਅਸਲੀਅਤ ਕੀ ਹੈ। ਫਿਰ ਵੀ ਮਾਨ ਵਸ ਅਤੇ ਧਨ ਪ੍ਰਾਪਤੀ ਦੇ ਲਈ ਗੁਰੂ ਬਣ ਕੇ ਅਨੁਯਾਨ ਨੂੰ ਲੋਕ ਵੇਦ ਯਾਨੀ ਸ਼ਾਸਤਰ ਵਿਰੁੱਧ ਦੰਦ ਕਥਾ ਸੁਣਾਇਆ ਕਰਨਗੇ। ਦੇਵੀ ਦੇਵਤਿਆਂ ਦੀ ਪੂਜਾ ਕਰਕੇ ਅਤੇ ਕਰਵਾ ਕੇ ਦੂਸਰਿਆਂ ਦੀ ਨਿੰਦਾ ਕਰਕੇ ਕਸ਼ਟ ਤੇ ਕਸ਼ਟ ਭੋਗਣਗੇ। ਜੋ ਉਹਨਾਂ ਦੇ ਅਨੁਯਾਈ ਹੋਣਗੇ ਉਹਨਾਂ ਨੂੰ ਪਰਮਾਰਥ ਨਹੀਂ ਦੱਸਣਗੇ, ਦਖਸ਼ਣਾ ਦੇ ਲਈ ਜੱਗ ਨੂੰ ਗੁੰਮਰਾਹ ਕਰਦੇ ਰਹਿਣਗੇ, ਆਪਣੇ ਆਪ ਨੂੰ ਸਭ ਤੋਂ ਚੰਗਾ ਮੰਨਣਗੇ, ਦੂਸਰਿਆਂ ਨੂੰ ਨੀਚਾ ਸਮਝਣਗੇ। ਜਦੋਂ ਮਾਤਾ ਦੇ ਮੂੰਹ ਵਿੱਚੋਂ ਇਹ ਸੁਣਿਆ ਤਾਂ ਬ੍ਰਹਮਾ ਮੂਰਛਿਤ ਹੋ ਕੇ ਜ਼ਮੀਨ ਉੱਤੇ ਡਿੱਗ ਗਿਆ। ਬਹੁਤ ਸਮੇਂ ਬਾਅਦ ਹੋਸ਼ ਵਿੱਚ ਆਇਆ। ਗਾਇਤਰੀ ਨੂੰ ਸ਼ਰਾਪ, ਤੇਰੇ ਕਈ ਸਾਂਧਪਤੀ ਹੋਣਗੇ, ਤੂੰ ਮ੍ਰਿਤਲੋਕ ਵਿੱਚ ਗਾਂ ਬਣੇਗੀ। ਪੋਹਪਵਤੀ ਨੂੰ ਸ਼ਰਾਪ, ਤੇਰੀ ਜਗ੍ਹਾ ਗੰਦਗੀ ਵਿੱਚ ਹੋਵੇਗੀ, ਤੇਰੇ ਫੁੱਲਾਂ ਨੂੰ ਕੋਈ ਪੂਜਾ ਵਿੱਚ ਨਹੀਂ ਲਿਆਏਗਾ, ਇਸ ਝੂਠੀ ਗਵਾਹੀ ਦੇ ਕਾਰਨ ਤੈਨੂੰ ਇਹ ਨਰਕ ਭੋਗਣਾ ਹੋਏਗਾ, ਤੇਰਾ ਨਾਮ ਕੇਵੜਾ ਕੇਤਕੀ ਹੋਵੇਗਾ, ਹਰਿਆਣਾ ਵਿੱਚ ਕਸੌਦੀ ਕਹਿੰਦੇ ਹਨ, ਇਹ ਗੰਦਗੀ ਯਾਨੀ ਕੁਰੜੀਆਂ ਵਾਲੀ ਜਗ੍ਹਾ ਤੇ ਹੁੰਦੀ ਹੈ। ਇਸ ਪ੍ਰਕਾਰ ਤਿੰਨਾਂ ਨੂੰ ਸ਼ਰਾਪ ਦੇ ਕੇ ਮਾਤਾ ਭਵਾਨੀ ਬਹੁਤ ਪਛਤਾਈ। ਇਸ ਪ੍ਰਕਾਰ ਪਹਿਲਾਂ ਤਾਂ ਜੀਵ ਬਿਨਾਂ ਸੋਚੇ ਮਨ ਯਾਨੀ ਕਾਲ ਨਿਰੰਜਨ ਦੇ ਪ੍ਰਭਾਵ ਨਾਲ ਗਲਤ ਕੰਮ ਕਰ ਦਿੰਦਾ ਹੈ, ਪਰੰਤੂ ਜਦੋਂ ਆਤਮਾ ਯਾਨੀ ਸਤਪੁਰਸ਼ ਅੰਸ਼ ਦੇ ਪ੍ਰਭਾਵ ਨਾਲ ਉਸਨੂੰ ਗਿਆਨ ਹੁੰਦਾ ਹੈ ਤਾਂ ਪਿੱਛੋਂ ਪਛਤਾਉਣਾ ਪੈਂਦਾ ਹੈ। ਜਿਸ ਪ੍ਰਕਾਰ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਛੋਟੀ ਜਿਹੀ ਗਲਤੀ ਦੇ ਕਾਰਨ ਤਾੜਦੇ ਹਨ ਕ੍ਰੋਧਵਸ ਹੋ ਕੇ, ਪਰੰਤੂ ਬਾਅਦ ਵਿੱਚ ਬਹੁਤ ਪਛਤਾਉਂਦੇ ਹਨ, ਇਹ ਪ੍ਰਕਿਰਿਆ ਮਨ ਯਾਨੀ ਕਾਲ ਨਿਰੰਜਨ ਦੇ ਪ੍ਰਭਾਵ ਨਾਲ ਸਾਰੇ ਜੀਵਾਂ ਵਿੱਚ ਕਿਰਿਆਵਾਨ ਹੋ ਰਹੀ ਹੈ। ਹਾਂ, ਇੱਥੇ ਇੱਕ ਗੱਲ ਖਾਸ ਹੈ ਕਿ ਨਿਰੰਜਨ ਯਾਨੀ ਕਾਲ ਬ੍ਰਹਮ ਨੇ ਵੀ ਆਪਣਾ ਕਾਨੂੰਨ ਬਣਾ ਰੱਖਿਆ ਹੈ ਕਿ ਜੇਕਰ ਕੋਈ ਜੀਵ ਕਿਸੇ ਦੁਰਬਲ ਜੀਵ ਨੂੰ ਸਤਾਏਗਾ ਉਸਨੂੰ ਉਸਦਾ ਬਦਲਾ ਦੇਣਾ ਪਵੇਗਾ। ਜਦੋਂ ਭਵਾਨੀ ਯਾਨੀ ਪ੍ਰਕਿਰਤੀ ਅਸ਼ਟੰਗੀ ਨੇ ਕਿਹਾ ਕਿ ਬ੍ਰਹਮਾ ਗਾਇਤਰੀ ਅਤੇ ਪੋਹਪਵਤੀ ਨੂੰ ਸ਼ਰਾਪ ਦਿੱਤਾ ता अलख निरंजन यानी ब्रह्म काल ने कहा कि हे पवानी यानी प्रकृति अशटंगी ए तुसी चंगा नहीं कीता। हुण मैं निरंजन आपनू शराप दिंदा हां कि द्वापर यकुग विच तेरे भी पांच पति होणगे। द्रौपदी ही दुर्गा अवतार होई है। जदो आकाशवाणी सुनी ता आदि माया ने कहा कि हे ज्योति निरंजन यानी काल मैं तेरे वस पई होई हां, जो चाहे कर लै। सृष्टि रचना विच होर नामा दा वार वार लिखण दा उद्देश है कि पुराना गीता अते वेदा विच प्रमाण देख दे समय भरण उत्पन्न नहीं होएगा। जिवे गीता अध्याय 14 सलोक 3 अते 4 विच काल ब्रह्म ने कहा है कि प्रकृति ता गर्भ धारण करन वाली सब जीवां दी माता है, मैं उस दे गर्भ विच बीज स्थापित करन वाला पिता हां। गीता अध्याय 4 सलोक 4 विच कहा है कि प्रकृति तो उत्पन्न तीनों गुण जीव आत्मा नू कर्मां दे बंधन विच बंधे हन। लेख समाप्त। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 268। इस प्रकरण विच प्रकृति ता दुर्गा है अते तीनों गुण तीनों देवता यानी रजगुण ब्रह्मा सतगुण विष्णु अते तमगुण शिव दे संकेतिक नाम हन। विष्णु दा अपने पिता यानी काल ब्रह्मा दी प्राप्ति दे लई प्रस्थान अते माता दा आशीर्वाद पाउणा। इस दे बाद विष्णु नू प्रकृति ने कहा कि पुत्र तू भी अपने पिता दा पता लगा लै। उदो विष्णु अपने पिता जी काल यानी ब्रह्म दा पता करदे करदे पताल लोक विच चले गए, जिथे शेषनाग सी उसने विष्णु नू अपनी सीमा विच प्रवेश कीता। देख के क्रोधित होके विष भरिया फुणकारा मारिया। उस दे विष दे प्रभाव नाल विष्णु जी दा रंग शांवला हो गया, जिस तरह स्प्रे पेंट हो जांदा है। उदो विष्णु ने चाहिया कि इस नाग नू सजा देनी चाहीदी है। ज्योति निरंजन यानी काल ने देखिया कि विष्णु नू शांत करना चाहीदा है। उदो आकाशवाणी होई कि विष्णु हुण तू अपनी माता जी दे कोल जा अते सच सच सारा वर्णन दस देवी अते जो कष्ट आपनू शेष नाग तो होया है इस दा बदला द्वापर युग विच लेना। आप यानी विष्णु ता कृष्ण अवतार धारण करोगे अते कालीदह विच काल इंद्री नामक नाग शेष नाग दा अवतार होवेगा। ऊच होई के नीच सतावै ताकर ओएल बदला मोही सो पावै, जो जीव देवे पीर पुनी काहू हम पुनि ओएल दिवावे ताहून। उदो विष्णु जी माता जी दे कोल आए अते सच सच कह दिता कि मैनू पिता जी दे दर्शन नहीं होए। इस गल ते माता यानी प्रकृति बहुत प्रसन्न होई अते कहा कि पुत्र तू सत्यावादी है, हुण मैं अपनी शक्ति नाल आप नू तेरे पिता नू मिलाउंदी हां अते तेरे मन दा संशा समाप्त करदी हां। कबीर देख पुत्र तोहे पिता पिटाऊ तोरे मन का धोखा मिटाऊ, मन स्वरूप करता कह जानो मन ते दूजा और ना मानो। स्वर्ग पाताल दौर मन केरा मन अस्थिर मन है अनेरा, निरंकार मन ही कहिए मन की आस निश दिन रहिए। देखो पलट सुन मह ज्योति जहां चिलमिल चालर होती। इस प्रकार माता यानी प्रकृति अष्टंगी ने विष्णु नू कहा कि मन ही यज्ञा करता है, ए ज्योति निरंजन है। ध्यान विच जो 1000 ज्योतियां नजर आउंदियां हन ओ उस दा रूप है। जो शंख घंटा आदि दा वाजा सुनिया ए महान स्वर्ग विच निरंजन दा ही वज रहा है। उदो प्रकृति यानी अष्टंगी ने कहा कि हे पुत्र तू सब देवां दे सिरताज हो अते तेरी हर कामना ते कारज मैं पूर्ण करांगी, तेरी पूजा सर्व जगत विच होवेगी। आपने मैनू सच सच दस्या है। काल दे 21 ब्रह्मंड दे प्राणियां दी एक विशेष आदत है कि अपनी बेअर्थ महिमा बनाउंदा है। जिवे दुर्गा जी विष्णु जी नू कह रही है कि तेरी पूजा जगत विच होवेगी, मैं तैनू तेरे पिता जी दे दर्शन करवा दिते हन। दुर्गा ने केवल प्रकाश दिखा कि विष्णु जी नू बहका दिता। श्री विष्णु जीवी प्रभु दी ए स्थिति अपने अनुयायान नू समझाउण लगे कि परमात्मा दा केवल प्रकाश दिखाई दिंदा है, परमात्मा निराकार है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 269। इस दे बाद पवानी रूदर यानी महेश जी दे कोल गई अते कहा कि महेश तू भी कर लै, अपने पिता जी दी खोज तेरे दोनों पाइयां नू तेरे पिता जी दे दर्शन नहीं होए, ओहना नू जो देना सी ओ प्रदान कर दिता है, हुण आप मंगो जो मंगना है। ओ दो महेश ने कहा कि हे जननी जेकर मेरे दोनों वड्डे पाइयां नू पिता दे दर्शन नहीं होए फिर ता यतन करना बेअर्थ है, कृपा मैनू ऐसा वर देवो कि मैं अमर यानी मृत्युंजय हो जावां। ਉਦੋਂ ਮਾਤਾ ਨੇ ਕਿਹਾ ਕਿ ਇਹ ਮੈਂ ਨਹੀਂ ਕਰ ਸਕਦੀ। ਹਾਂ ਯੁਕਤੀ ਦੱਸ ਸਕਦੀ ਹਾਂ ਜਿਸ ਨਾਲ ਤੇਰੀ ਉਮਰ ਲੰਬੀ ਬਣੀ ਰਹੇਗੀ। ਵਿਧੀ ਯੋਗ ਸਮਾਧੀ ਹੈ, ਇਸ ਲਈ ਮਹਾਦੇਵ ਜੀ ਜ਼ਿਆਦਾਤਰ ਸਮਾਧੀ ਵਿੱਚ ਰਹਿੰਦੇ ਹਨ। ਇਸ ਪ੍ਰਕਾਰ ਮਾਤਾ ਯਾਨੀ ਅਸ਼ਟਾਂਗੀ ਯਾਨੀ ਪ੍ਰਕਿਰਤੀ ਨੇ ਤਿੰਨੋਂ ਪੁੱਤਰਾਂ ਨੂੰ ਵਿਭਾਗ ਵੰਡ ਦਿੱਤੇ। ਭਗਵਾਨ ਬ੍ਰਹਮਾ ਜੀ ਨੂੰ ਕਾਲ ਲੋਕ ਦੇ 184 ਦੇ ਚੋਲੇ ਯਾਨੀ ਸਰੀਰ ਰਚਨ ਯਾਨੀ ਬਣਾਉਣ ਦਾ ਅਰਥਾਤ ਰਜੋਗੁਣ ਪ੍ਰਭਾਵਿਤ ਕਰਕੇ ਸੰਤਾਨ ਉਤਪੱਤੀ ਦੇ ਲਈ ਬੇਵਸ ਕਰਕੇ ਜੀਵ ਉਤਪੱਤੀ ਕਰਾਉਣ ਦਾ ਵਿਭਾਗ ਪ੍ਰਦਾਨ ਕੀਤਾ। ਭਗਵਾਨ ਵਿਸ਼ਨੂੰ ਜੀ ਨੂੰ ਇਹਨਾਂ ਜੀਵਾਂ ਦੇ ਪਾਲਣ ਪੋਸ਼ਣ ਕਰਮ ਅਨੁਸਾਰ ਕਰਨੇ ਅਤੇ ਮੋਹ ਮਮਤਾ ਪੈਦਾ ਕਰਕੇ ਸਥਿਤੀ ਬਣਾਏ ਰੱਖਣ ਦਾ ਵਿਭਾਗ ਦਿੱਤਾ। ਭਗਵਾਨ ਸ਼ਿਵ ਸ਼ੰਕਰ ਯਾਨੀ ਮਹਾਂਦੇਵ ਨੂੰ ਸੰਹਾਰ ਕਰਨ ਦਾ ਵਿਭਾਗ ਪ੍ਰਦਾਨ ਕੀਤਾ, ਕਿਉਂਕਿ ਇਹਨਾਂ ਦੇ ਪਿਤਾ ਨਿਰੰਜਨ ਨੂੰ 100,000 ਮਾਨਵ ਸਰੀਰ ਧਾਰੀ ਜੀਵ ਪ੍ਰਤੀਦਿਨ ਖਾਣੇ ਪੈਂਦੇ ਹਨ। ਇੱਥੇ ਮਨ ਵਿੱਚ ਇੱਕ ਪ੍ਰਸ਼ਨ ਉਤਪੰਨ ਹੋਏਗਾ ਕਿ ਬ੍ਰਹਮਾ ਵਿਸ਼ਨੂੰ ਅਤੇ ਸ਼ੰਕਰ ਜੀ ਤੋਂ ਉਤਪੱਤੀ ਸਥਿਤੀ ਅਤੇ ਸੰਹਾਰ ਕਿਵੇਂ ਹੁੰਦਾ ਹੈ। ਇਹ ਤਿੰਨੋਂ ਆਪਣੇ ਆਪਣੇ ਲੋਕ ਵਿੱਚ ਰਹਿੰਦੇ ਹਨ। ਜਿਵੇਂ ਅੱਜਕੱਲ ਸੰਚਾਰ ਪ੍ਰਣਾਲੀ ਨੂੰ ਚਲਾਉਣ ਦੇ ਲਈ ਉਪਗ੍ਰਹਿ ਨੂੰ ਉੱਪਰ ਆਸਮਾਨ ਵਿੱਚ ਛੱਡ ਦਿੱਤਾ ਜਾਂਦਾ ਹੈ ਅਤੇ ਉਹ ਨੀਚੇ ਪ੍ਰਿਥਵੀ ਉੱਪਰ ਸੰਚਾਰ ਪ੍ਰਣਾਲੀ ਨੂੰ ਚਲਾਉਂਦੇ ਹਨ, ਠੀਕ ਇਸ ਹੀ ਪ੍ਰਕਾਰ ਇਹ ਤਿੰਨੋਂ ਦੇਵ ਇੱਥੇ ਵੀ ਰਹਿੰਦੇ ਹਨ। ਇਹਨਾਂ ਦੇ ਸਰੀਰ ਤੋਂ ਨਿਕਲਣ ਵਾਲੇ ਸੂਕਸ਼ਮ ਗੁਣ ਦੀਆਂ ਤਰੰਗਾਂ ਤਿੰਨੋਂ ਲੋਕਾਂ ਵਿੱਚ ਆਪਣੇ ਆਪ ਹਰ ਪ੍ਰਾਣੀ ਉੱਪਰ ਪ੍ਰਭਾਵ ਬਣਾਏ ਰਹਿੰਦੀ ਹੈ। ਉਪਰੋਕਤ ਵਰਣਨ ਇੱਕ ਬ੍ਰਹਿਮੰਡ ਵਿੱਚ ਬ੍ਰਹਮ ਯਾਨੀ ਕਾਲ ਦੀ ਰਚਨਾ ਦਾ ਹੈ। ਐਸੇ ਐਸੇ ਸ਼ਰ ਪੁਰਸ਼ ਯਾਨੀ ਕਾਲ ਦੇ 21 ਬ੍ਰਹਿਮੰਡ ਹਨ, ਪਰੰਤੂ ਛਰ ਪੁਰਸ਼ ਯਾਨੀ ਕਾਲ ਸਵੈਮ ਵਿਅਕਤ ਨਹੀਂ ਹੁੰਦਾ, ਅਰਥਾਤ ਵਾਸਤਵਿਕ ਸਰੀਰ ਰੂਪ ਵਿੱਚ ਸਭ ਦੇ ਸਾਹਮਣੇ ਨਹੀਂ ਆਉਂਦਾ। ਉਸ ਨੂੰ ਪ੍ਰਾਪਤ ਕਰਨ ਦੇ ਲਈ ਤਿੰਨੋਂ ਦੇਵਤਾ ਯਾਨੀ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਵੇਦਾਂ ਵਿੱਚ ਵਰਣਿਤ ਵਿਧੀ ਅਨੁਸਾਰ ਸਾਧਨਾ ਕਰਨ ਤੇ ਵੀ ਬ੍ਰਹਮ ਯਾਨੀ ਕਾਲ ਦੇ ਦਰਸ਼ਨ ਨਹੀਂ ਹੋਏ। ਬਾਅਦ ਵਿੱਚ ਰਿਸ਼ੀਆਂ ਨੇ ਵੇਦਾਂ ਨੂੰ ਪੜ੍ਹਿਆ ਪਰੰਤੂ ਨਹੀਂ ਸਮਝ ਸਕੇ, ਕਿਉਂਕਿ ਸਭ ਦੀ ਬੁੱਧੀ ਕਾਲ ਵਸ ਹੈ। ਵੇਦਾਂ ਵਿੱਚ ਲਿਖਿਆ ਹੈ ਕਿ ਅਗਨੇ ਤਨੁਰ ਅਸੇ ਪਵਿੱਤਰ ਯਜੁਰਵੇਦ ਅਧਿਆਇ 1 ਮੰਤਰ 15 ਪਰਮੇਸ਼ਵਰ ਸਹਿ ਸਰੀਰ ਹੈ ਅਤੇ ਪਵਿੱਤਰ ਯਜੁਰਵੇਦ ਅਧਿਆਇ 5 ਮੰਤਰ 1 ਵਿੱਚ ਲਿਖਿਆ ਹੈ ਕਿ ਅਗਨੇਹ ਤਨੁਰ ਅਸੇ ਵਿਸ਼ਣ ਵੇ ਤਵਾ ਸੋਮ ਸਹਿ ਤਨੁਰ ਅਸੇ। ਇਸ ਮੰਤਰ ਵਿੱਚ 2 ਵਾਰ ਵੇਦ ਗਵਾਹੀ ਦੇ ਰਿਹਾ ਹੈ ਕਿ ਸਰਵ ਵਿਆਪਕ ਸਰਵ ਪਾਲਣ ਕਰਤਾ ਸਤਪੁਰਸ਼ ਸਹਿ ਸਰੀਰ ਹੈ। ਪਵਿੱਤਰ ਯਜੁਰਵੇਦ ਅਧਿਆਇ 40 ਮੰਤਰ 8 ਵਿੱਚ ਕਿਹਾ ਹੈ ਕਿ ਕਬੀਰ ਮਨੀਸ਼ੀ ਯਾਨੀ ਜਿਸ ਪਰਮੇਸ਼ਵਰ ਦੀ ਸਰਵ ਪ੍ਰਾਣੀਆਂ ਨੂੰ ਚਾਹ ਹੈ ਉਹ ਕਬੀਰ ਅਰਥਾਤ ਕਬੀਰ ਹੈ। ਉਸ ਦਾ ਸਰੀਰ ਬਿਨਾਂ ਨਾੜੀ ਯਾਨੀ ਅਸਨਾਵਿਰਮ ਦਾ ਹੈ। ਸੁਕਰਮ ਅਕਾਇਮ ਯਾਨੀ ਵੀਰਜ ਤੋਂ ਬਣੀ 5 ਤੱਤ ਤੋਂ ਬਣੀ ਭੌਤਿਕ ਕਾਇਆ ਰਹਿਤ ਹੈ। ਉਹ ਸਭ ਦਾ ਮਾਲਕ ਸਰਵ ਉੱਪਰ ਸਤਲੋਕ ਵਿੱਚ ਵਿਰਾਜਮਾਨ ਹੈ। ਉਸ ਪਰਮੇਸ਼ਵਰ ਦਾ ਤੇਜ ਪੁੰਜ ਦਾ ਸਰਵਜਯੋਤੀ ਯਾਨੀ ਸਵੈਮ ਪ੍ਰਕਾਸ਼ਿਤ ਸਰੀਰ ਹੈ ਜੋ ਸ਼ਬਦ ਰੂਪ ਅਰਥਾਤ ਅਵਿਨਾਸ਼ੀ ਹੈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 270। ਉਹ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਹੈ ਜੋ ਸਰਵ ਬ੍ਰਹਿਮੰਡਾਂ ਦੀ ਰਚਨਾ ਕਰਨ ਵਾਲਾ, ਵਿਯਤਤਾਤਾ ਯਾਨੀ ਸਰਵ ਬ੍ਰਹਿਮੰਡਾਂ ਦਾ ਰਚਨਹਾਰ, ਸਵੈਯੰਭੂ ਯਾਨੀ ਸਵੈਮ ਪ੍ਰਗਟ ਹੋਣ ਵਾਲਾ, ਯਥਾ ਤਥਯ ਹਰਥਾਨ ਯਾਨੀ ਵਾਸਤਵ ਵਿੱਚ ਸ਼ਾਸ਼ਵਤ ਪਹਿ ਯਾਨੀ ਅਵਿਨਾਸ਼ੀ ਹੈ। ਗੀਤਾ ਅਧਿਆਇ 15 ਸਲੋਕ 17 ਵਿੱਚ ਪ੍ਰਮਾਣ ਹੈ। ਭਾਵ ਅਰਥ ਹੈ ਕਿ ਪੂਰਨ ਬ੍ਰਹਮ ਦੇ ਸਰੀਰ ਦਾ ਨਾਮ ਕਬੀਰ ਯਾਨੀ ਕਬੀਰਦੇਵ ਹੈ। ਉਸ ਪਰਮੇਸ਼ਵਰ ਦਾ ਸਰੀਰ ਨੂਰ ਤੱਤਵ ਤੋਂ ਬਣਿਆ ਹੈ। ਪਰਮਾਤਮਾ ਦਾ ਸਰੀਰ ਅਤਿ ਸੂਖਸ਼ਮ ਹੈ ਜੋ ਉਸ ਸਾਧਕ ਨੂੰ ਦਿਖਾਈ ਦਿੰਦਾ ਹੈ ਜਿਸ ਦੀ ਦਿਵਯ ਦ੍ਰਿਸ਼ਟੀ ਖੁੱਲ੍ਹ ਚੁੱਕੀ ਹੈ। ਇਸ ਪ੍ਰਕਾਰ ਜੀਵ ਦਾ ਵੀ ਸੂਖਸ਼ਮ ਸਰੀਰ ਹੈ ਜਿਸ ਦੇ ਉੱਪਰ 5 ਤੱਤ ਦਾ ਖੋਲ ਯਾਨੀ ਕਵਰ ਅਰਥਾਤ 5 ਤੱਤ ਦੀ ਕਾਇਆ ਚੜੀ ਹੁੰਦੀ ਹੈ ਜੋ ਮਾਤਾ ਪਿਤਾ ਦੇ ਸੰਯੋਗ ਨਾਲ ਸੁਕਰਮ ਵੀਰਜ ਤੋਂ ਬਣੀ ਹੈ। ਸਰੀਰ ਤਿਆਗਣ ਤੋਂ ਪਿੱਛੋਂ ਜੀਵ ਜਿਸ ਵੀ ਜੂਨੀ ਵਿੱਚ ਜਾਂਦਾ ਹੈ ਜੀਵ ਦਾ ਸੂਖਸ਼ਮ ਸਰੀਰ ਨਾਲ ਰਹਿੰਦਾ ਹੈ। ਉਹ ਸਰੀਰ ਉਸ ਸਾਧਕ ਨੂੰ ਦਿਖਾਈ ਦਿੰਦਾ ਹੈ ਜਿਸ ਦੀ ਦਿਵਯ ਦ੍ਰਿਸ਼ਟੀ ਖੁੱਲ੍ਹ ਚੁੱਕੀ ਹੈ। ਇਸ ਪ੍ਰਕਾਰ ਪਰਮਾਤਮਾ ਦੀ ਸਾਕਾਰ ਸਥਿਤੀ ਨੂੰ ਸਮਝੋ। ਵੇਦਾਂ ਵਿੱਚ ਓਮ ਨਾਮ ਦੇ ਸਿਮਰਨ ਦਾ ਪ੍ਰਮਾਣ ਹੈ ਜੋ ਕੇਵਲ ਬ੍ਰਹਮ ਸਾਧਨਾ ਹੈ। ਇਸ ਆਦੇਸ਼ ਨਾਲ ਓਮ ਨਾਮ ਦੇ ਜਾਪ ਨੂੰ ਪੂਰਨ ਬ੍ਰਹਮ ਦਾ ਜਾਣ ਕੇ ਰਿਸ਼ੀਆਂ ਨੇ ਵੀ ਹਜ਼ਾਰਾਂ ਵਰਸ਼ ਹੱਠ ਯੋਗ ਯਾਨੀ ਸਮਾਧੀ ਲਗਾ ਕੇ ਕਰਕੇ ਪ੍ਰਭੂ ਪ੍ਰਾਪਤੀ ਦੀ ਕਾਮਨਾ ਕੀਤੀ, ਪਰੰਤੂ ਪ੍ਰਭੂ ਦਰਸ਼ਨ ਨਹੀਂ ਹੋਏ। ਸਿੱਧੀਆਂ ਪ੍ਰਾਪਤ ਹੋ ਗਈਆਂ। ਉਹਨਾਂ ਸਿੱਧੀ ਰੂਪੀ ਖਿਲੌਣਿਆਂ ਨਾਲ ਖੇਲ ਕੇ ਰਿਸ਼ੀ ਵੀ ਜਨਮ ਮਰਨ ਦੇ ਚੱਕਰ ਵਿੱਚ ਹੀ ਰਹਿ ਗਏ ਅਤੇ ਆਪਣੇ ਅਨੁਭਵ ਦੇ ਸ਼ਾਸਤਰਾਂ ਵਿੱਚ ਪਰਮਾਤਮਾ ਨੂੰ ਨਿਰਾਕਾਰ ਲਿਖ ਦਿੱਤਾ। ਬ੍ਰਹਮ ਯਾਨੀ ਕਾਲ ਨੇ ਪ੍ਰਤਿਗਿਆ ਕੀਤੀ ਹੈ ਕਿ ਮੈਂ ਆਪਣੇ ਅਸਲ ਰੂਪ ਵਿੱਚ ਕਿਸੇ ਨੂੰ ਦਰਸ਼ਨ ਨਹੀਂ ਦੇਵਾਂਗਾ, ਮੈਨੂੰ ਅਵਿਅਕਤ ਕਿਹਾ ਕਰਨਗੇ। ਅਵਿਕਤ ਦਾ ਭਾਵ ਅਰਥ ਹੈ ਕਿ ਕੋਈ ਆਕਾਰ ਵਿੱਚ ਹੈ ਪਰੰਤੂ ਵਿਅਕਤੀਗਤ ਰੂਪ ਵਿੱਚ ਦਰਸ਼ਨ ਨਹੀਂ ਦਿੰਦਾ। जिस तरह आकाश विच बदल छा जान ते दिन दे समय सूरज अदृश्य हो जाता है, ओ दृश्यमान नहीं है परंतु वास्तव विच बदलां दे पार ज्योदा ते ओ है। इस अवस्था नू परोक्ष कहंदे हन। प्रमाण दे लई गीता अध्याय 7 सलोक 24 ते 25, अध्याय 11 सलोक 47, 48 ते 32 विच पवित्र गीता जी बोलन वाला ब्रह्म यानी काल श्री कृष्ण जी दे शरीर विच प्रेतवत प्रवेश करके कह रहा है कि अर्जुन मैं वध्या होया काल हां अते सर्व नू खाण दे लई आया हां। ए मेरा वास्तविक रूप है, इसनू तेरे इलावा ना ता कोई पहला देख सकिया अते ना कोई अग्गे देख सकदा। अर्थात वेदा विच वर्णित यग जप तप अते ओम नाम आदि दी विधि नाल मेरे इस वास्तविक स्वरूप दे दर्शन नहीं हो सकदे। अध्याय 11 सलोक 32 48 मैं कृष्ण नहीं हां। ए मूर्ख लोक कृष्ण रूप विच मैनू अव्यकत नू व्यकत यानी मनुख रूप विच मन रहे हन, क्योंकि ए मेरे घटिया नियम तो अपरिचित हन कि मैं कदी वास्तविक इस काल रूप विच सब दे सामने नहीं आउंदा, क्योंकि मैं अपनी योग माया अर्थात सिद्धि शक्ति नाल छुपया रहिंदा हां। गीता अध्याय 7 दा सलोक 24 अते 25 विचार करो, अपने छुपे रहन वाले विधान नू स्वयं श्रेष्ठ यानी अनुतम क्यों कह रहा है। जेकर पिता अपनी संतान नू ही दर्शन नहीं दिंदा, उस विच कोई त्रुटि है जिस कारण ओ छुपया है अते सुविधा भी प्रदान कर रहा है। काल यानी ब्रह्म नू शराप वश 100,000 मानव शरीर धारी प्राणियां दा आहार करना पैंदा है अते 25,000 प्रतिदिन जो अधिक उत्पन्न हुंदे हन ओहना नू टिकाने लगाउण दे लई अते करम पौग दा दंड देण दे लई 84,00,000 जूनियां दी व्यवस्था कीती होई है। आप जी सुन रहे हो जगत गुरु तत्वदर्शी संत रामपाल जी महाराज द्वारा लिखत किताब जीने की राह दा पन्ना नंबर 271 ब्रह्म लोक दा लघु चित्तर दिता होया है, जिसनू तुसी किताब जीने की राह विच देख सकदे हो। आप जी सुन रहे हो जगत गुरु तत्वदर्शी संत रामपाल जी महाराज द्वारा लिखत किताब जीने की राह दा पन्ना नंबर 272 ज्योत निरंजन यानी काल ब्रह्म दे लोक यानी कि ब्रह्मांड दा लघु चित्तर दिता होया है, जिसनू तुसी किताब जीने की राह विच देख सकदे हो। आप जी सुन रहे हो जगत गुरु तत्वदर्शी संत रामपाल जी महाराज द्वारा लिखत किताब जीने की राह दा पन्ना नंबर 273। जेकर सब दे सामने बैठ के किसे दी पुत्री किसे दी पत्नी किसे दा पुत्तर माता पिता नू खावे ता सब नू काल ब्रह्म नाल किरणा हो जावे अते जदो भी कदे पूर्ण परमात्मा कबीर अग्नि यानी कबीर परमेश्वर स्वयं आउण जां अपना कोई संदेशवाहक यानी दूत भेजण ता सारे प्राणी सत भक्ति करके काल दे जाल विच्चों निकल जाण। इस लई धोखा दे के रखदा है अते पवित्र गीता अध्याय 7 सलोक 18 24 अते 25 विच अपनी साधना नाल होण वाली मुक्ति यानी गति नू भी अनुतमाम यानी अते अश्रेष्ठ कहा है अते अपने विधान यानी नियम नू भी यानी अनुतम अश्रेष्ठ कहा है। हरेक ब्रह्मंड विच बने ब्रह्म लोक विच एक महान स्वर्ग बनाया है। महान स्वर्ग विच एक स्थान अते नकली सतलोक नकली अलख लोक नकली अगम लोक अते नकली अनामी लोक दी रचना प्राणियां नू धोखा देण दे लई प्रकृति यानी दुर्गा आदि माया द्वारा करवा रखी है। कबीर साहिब दा एक शब्द है, कर नैनो दीदार महल मैं प्यारा है विच बाणी है कि काया पेद क्या निर्वारा यह सब रचना पिंड मन जारा है माया अविगत जाल पसारा सो कारीगर परा है आदि माया किन्ही चतुराई झूठी बाजी पिंड दिखाई अविगत रचना रची अंड माहीवा का प्रतिबिंब डारा है। एक ब्रह्मंड विच होर लोकां दी वी रचना है, जिवे श्री ब्रह्मा जी दा लोक श्री विष्णु जी दा लोक श्री शिव जी दा लोक जिथे बैठ के तीनों प्रभु नीचे दे तीन लोकां यानी स्वर्ग लोक अर्थात इंदर दा लोक पृथ्वी लोक अते पताल लोक उत्ते एक एक विभाग दे मालिक बन के प्रभुता करदे हन अते अपने पिता काल दे खाण दे लई प्राणियां दी उत्पत्ति स्थिति अते संहार दा कारज संभालदे हन। तिन्ना प्रभुआं दी जन्म अते मृत्यु हुंदी है, उदो काल इन्हां नू वी खांदा है। इस ब्रह्मंड इस नू अंड वी कहिंदे हन क्योंकि ब्रह्मंड दी बनावट अंडाकार है। इसनू पिंड भी कहिंदे हन क्योंकि शरीर यानी पिंड विच एक ब्रह्मंड दी रचना कमला विच टीवी दी तरह देखी जांदी है। विच एक मानसरोवर अते तरमराय यानी न्यायाधीश दा भी लोक है अते एक गुप्त स्थान ते पूर्ण परमात्मा होर रूप धारण करके रहिंदा है। जिवे प्रत्येक देश दा राजदूत भवन हुंदा है उत्थे परंतु कोई नहीं जा सकदा ਉੱਥੇ ਉਹ ਆਤਮਾ ਰਹਿੰਦੀਆਂ ਹਨ ਜਿਨ੍ਹਾਂ ਦੀ ਸਤਲੋਕ ਦੀ ਭਗਤੀ ਅਧੂਰੀ ਰਹਿੰਦੀ ਹੈ। ਜਦੋਂ ਭਗਤੀ ਯੁੱਗ ਆਉਂਦਾ ਹੈ ਤਾਂ ਉਸ ਸਮੇਂ ਇਹਨਾਂ ਪੁੰਨ ਆਤਮਾਵਾਂ ਨੂੰ ਪ੍ਰਿਥਵੀ ਤੇ ਮਾਨਵ ਸਰੀਰ ਪ੍ਰਾਪਤ ਹੁੰਦਾ ਹੈ ਅਤੇ ਇਹ ਜਲਦੀ ਹੀ ਸਤ ਭਗਤੀ ਤੇ ਲੱਗ ਜਾਂਦੀਆਂ ਹਨ ਅਤੇ ਪੂਰਨ ਮੋਕਸ਼ ਪ੍ਰਾਪਤ ਕਰ ਜਾਂਦੇ ਹਨ। ਉਸ ਸਥਾਨ ਤੇ ਰਹਿਣ ਵਾਲੇ ਹੰਸ ਆਤਮਾਵਾਂ ਦੀ ਨਿੱਜੀ ਭਗਤੀ ਕਮਾਈ ਖਰਚ ਨਹੀਂ ਹੁੰਦੀ, ਪਰਮਾਤਮਾ ਦੇ ਭੰਡਾਰੇ ਨਾਲ ਸਰਵ ਸੁਵਿਧਾ ਉਪਲਬਧ ਹੁੰਦੀਆਂ ਹਨ। ਬ੍ਰਹਮ ਯਾਨੀ ਕਾਲ ਦੇ ਉਪਾਸਕਾਂ ਦੀ ਭਗਤੀ ਕਮਾਈ ਸਵਰਗ ਮਹਾਂਸਵਰਗ ਵਿੱਚ ਸਮਾਪਤ ਹੋ ਜਾਂਦੀ ਹੈ, ਕਿਉਂਕਿ ਇਸ ਕਾਲ ਲੋਕ ਯਾਨੀ ਬ੍ਰਹਮ ਲੋਕ ਅਤੇ ਪਰਬ੍ਰਹਮ ਲੋਕ ਵਿੱਚ ਪ੍ਰਾਣੀਆਂ ਨੂੰ ਆਪਣਾ ਕੀਤਾ ਕਰਮਫਲ ਹੀ ਮਿਲਦਾ ਹੈ। ਛਰ ਪੁਰਸ਼ ਯਾਨੀ ਬ੍ਰਹਮ ਨੇ ਆਪਣੇ 20 ਬ੍ਰਹਿਮੰਡਾਂ ਨੂੰ 4 ਮਹਾਂ ਬ੍ਰਹਿਮੰਡਾਂ ਵਿੱਚ ਵਿਭਾਜਿਤ ਕੀਤਾ ਹੈ। ਇੱਕ ਮਹਾਂ ਬ੍ਰਹਿਮੰਡ ਵਿੱਚ 5 ਬ੍ਰਹਿਮੰਡਾਂ ਦਾ ਸਮੂਹ ਬਣਾਇਆ ਹੈ ਅਤੇ ਚਾਰੋਂ ਪਾਸਿਆਂ ਤੋਂ ਅੰਡਾਕਾਰ ਗੋਲਾਈ ਯਾਨੀ ਪਰਿਧੀ ਵਿੱਚ ਰੋਕਿਆ ਹੈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 274। ਚਾਰੋਂ ਮਹਾਂ ਬ੍ਰਹਿਮੰਡਾਂ ਨੂੰ ਵੀ ਫਿਰ ਅੰਡਾਕਾਰ ਗੋਲਾਈ ਯਾਨੀ ਪਰਿਧੀ ਵਿੱਚ ਰੋਕਿਆ ਹੈ। ਇੱਕੀਵੇਂ ਬ੍ਰਹਿਮੰਡ ਦੀ ਰਚਨਾ ਇੱਕ ਮਹਾਂ ਬ੍ਰਹਿਮੰਡ ਜਿੰਨਾ ਸਥਾਨ ਲੈ ਕੇ ਕੀਤੀ ਹੈ। ਇੱਕੀਵੇਂ ਬ੍ਰਹਿਮੰਡ ਵਿੱਚ ਪ੍ਰਵੇਸ਼ ਹੁੰਦੇ ਹੀ 3 ਰਾਸਤੇ ਬਣਾਏ ਹਨ। ਇੱਕੀਵੇਂ ਬ੍ਰਹਿਮੰਡ ਵਿੱਚ ਵੀ ਖੱਬੇ ਤਰਫ ਨਕਲੀ ਸਤਲੋਕ, ਨਕਲੀ ਅਲਖ ਲੋਕ, ਨਕਲੀ ਅਗਮ ਲੋਕ ਅਤੇ ਨਕਲੀ ਅਨਾਮੀ ਲੋਕ ਦੀ ਰਚਨਾ ਪ੍ਰਾਣੀਆਂ ਨੂੰ ਧੋਖੇ ਵਿੱਚ ਰੱਖਣ ਦੇ ਲਈ ਆਦਿ ਮਾਇਆ ਯਾਨੀ ਦੁਰਗਾ ਦੁਆਰਾ ਕਰਵਾਈ ਹੈ ਅਤੇ ਸੱਜੇ ਤਰਫ 12 ਸਰਵ 66 ਬ੍ਰਹਮ ਸਾਧਕਾਂ ਯਾਨੀ ਭਗਤਾਂ ਨੂੰ ਰੱਖਦਾ ਹੈ। ਫਿਰ ਪ੍ਰਤੇਕ ਯੁੱਗ ਵਿੱਚ ਆਪਣੇ ਸੰਦੇਸ਼ ਵਾਹਕ ਯਾਨੀ ਨਕਲੀ ਸਤਿਗੁਰੂ ਬਣਾ ਕੇ ਪ੍ਰਿਥਵੀ ਤੇ ਭੇਜਦਾ ਹੈ ਜੋ ਸ਼ਾਸਤਰ ਵਿਧੀ ਰਹਿਤ ਸਾਧਨਾ ਅਤੇ ਗਿਆਨ ਦੱਸਦੇ ਹਨ ਅਤੇ ਸਵੈਮ ਵੀ ਭਗਤੀਹੀਣ ਹੋ ਜਾਂਦੇ ਹਨ ਅਤੇ ਅਨੁਆਈਆਂ ਨੂੰ ਵੀ ਕਾਲ ਜਾਲ ਵਿੱਚ ਫਸਾ ਜਾਂਦੇ ਹਨ। ਉਹ ਗੁਰੂ ਜੀ ਅਤੇ ਅਨੁਆਈ ਦੋਨੋਂ ਨਰਕ ਵਿੱਚ ਜਾਂਦੇ ਹਨ। ਸਾਹਮਣੇ ਇੱਕ ਤਾਲਾ ਯਾਨੀ ਕੁਲਫ ਲਗਾ ਕੇ ਰੱਖਿਆ ਹੈ। ਉਹ ਰਾਸਤਾ ਕਾਲ ਯਾਨੀ ਬ੍ਰਹਮ ਦੇ ਨਿੱਜ ਲੋਕ ਵਿੱਚ ਜਾਂਦਾ ਹੈ। ਇੱਥੇ ਇਹ ਬ੍ਰਹਮ ਯਾਨੀ ਕਾਲ ਆਪਣੇ ਅਸਲੀਅਤ ਮਾਨਵ ਸੁਦ੍ਰਿਸ਼ ਸਰੀਰ ਕਾਲ ਰੂਪ ਵਿੱਚ ਰਹਿੰਦਾ ਹੈ। ਇਸੇ ਸਥਾਨ ਤੇ ਇੱਕ ਪੱਥਰ ਦੀ ਟੁਕੜੀ ਤਵੇ ਜਿਹੀ ਚਪਾਤੀ ਪਕਾਉਣ ਵਾਲੀ ਲੋਹੇ ਦੀ ਗੋਲ ਪਲੇਟ ਜਿਹੀ ਹੁੰਦੀ ਹੈ, ਖੁਦ ਗਰਮ ਰਹਿੰਦੀ ਹੈ, ਜਿਸ ਤੇ 100,000 ਮਾਨਵ ਸਰੀਰ ਧਾਰੀ ਪ੍ਰਾਣੀਆਂ ਦੇ ਸੂਖਸ਼ਮ ਸਰੀਰ ਨੂੰ ਪੁੰਨ ਕੇ ਗੰਧ ਕੱਢ ਕੇ ਖਾਂਦਾ ਹੈ। ਉਸ ਸਮੇਂ ਸਰਵ ਪ੍ਰਾਣੀ ਬਹੁਤ ਪੀੜਾ ਅਨੁਭਵ ਕਰਦੇ ਹਨ ਅਤੇ ਹਾਹਾਕਾਰ ਮੱਚ ਜਾਂਦੀ ਹੈ। ਫਿਰ ਕੁਝ ਸਮੇਂ ਉਪਰੰਤ ਬੇਹੋਸ਼ ਹੋ ਜਾਂਦੇ ਹਨ। ਜੀਵ ਮਰਦਾ ਨਹੀਂ, ਫਿਰ ਧਰਮਰਾਜ ਦੇ ਲੋਕ ਵਿੱਚ ਜਾ ਕੇ ਕਰਮ ਆਧਾਰ ਤੋਂ ਹੋਰ ਜਨਮ ਪ੍ਰਾਪਤ ਕਰਦੇ ਹਨ ਅਤੇ ਜਨਮ ਮ੍ਰਿਤਯੂ ਦਾ ਚੱਕਰ ਬਣਿਆ ਰਹਿੰਦਾ ਹੈ। ਉਪਰੋਕਤ 21 ਬ੍ਰਹਿਮੰਡ ਵਿੱਚ ਸਾਹਮਣੇ ਲੱਗਾ ਤਾਲਾ ਬ੍ਰਹਮ ਯਾਨੀ ਕਾਲ ਕੇਵਲ ਆਪਣੇ ਆਹਾਰ ਵਾਲੇ ਪ੍ਰਾਣੀਆਂ ਦੇ ਲਈ ਕੁਝ ਛਿਣ ਦੇ ਲਈ ਖੋਲਦਾ ਹੈ। ਪੂਰਨ ਪਰਮਾਤਮਾ ਦੇ ਸਤਨਾਮ ਅਤੇ ਸਾਰਨਾਮ ਨਾਲ ਇਹ ਤਾਲਾ ਸਵੈਮ ਖੁੱਲ੍ਹ ਜਾਂਦਾ ਹੈ। ਐਸੇ ਕਾਲ ਦਾ ਜਾਲ ਪੂਰਨ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਸਾਹਿਬ ਨੇ ਸਵੈਮ ਹੀ ਆਪਣੇ ਨਿੱਜੀ ਭਗਤ ਧਰਮਦਾਸ ਜੀ ਨੂੰ ਸਮਝਾਇਆ। ਪਰਬ੍ਰਹਮ ਦੇ 7 ਸੰਖ ਬ੍ਰਹਿਮੰਡ ਦੀ ਸਥਾਪਨਾ ਕਬੀਰ ਪਰਮੇਸ਼ਵਰ ਯਾਨੀ ਕਬੀਰਦੇਵ ਨੇ ਅੱਗੇ ਦੱਸਿਆ ਹੈ ਕਿ ਪਰਬ੍ਰਹਮ ਯਾਨੀ ਅਕਸ਼ਰ ਪੁਰਸ਼ ਨੇ ਆਪਣੇ ਕਾਰਜ ਵਿੱਚ ਗਫਲਤ ਕੀਤੀ, ਕਿਉਂਕਿ ਇਹ ਮਾਨਸਰੋਵਰ ਵਿੱਚ ਸੌ ਗਿਆ ਅਤੇ ਜਦੋਂ ਪਰਮੇਸ਼ਵਰ ਯਾਨੀ ਮੈਂ ਅਰਥਾਤ ਕਬੀਰ ਸਾਹਿਬ ਨੇ ਉਸ ਸਰੋਵਰ ਵਿੱਚ ਇੱਕ ਕੰਡਾ ਛੱਡਿਆ ਤਾਂ ਅਕਸ਼ਰ ਪੁਰਸ਼ ਯਾਨੀ ਪਰਬ੍ਰਹਮ ਨੇ ਉਸ ਨੂੰ ਕ੍ਰੋਧ ਨਾਲ ਦੇਖਿਆ। ਇਹਨਾਂ ਦੋਨਾਂ ਅਪਰਾਧਾਂ ਕਾਰਨ ਇਹ ਵੀ ਸਤਲੋਕ ਵਿੱਚ ਰਹਿਣ ਯੋਗ ਨਹੀਂ ਰਿਹਾ। ਹੋਰ ਕਾਰਨ ਅਕਸ਼ਰ ਪੁਰਸ਼ ਯਾਨੀ ਪਰਬ੍ਰਹਮ ਆਪਣੇ ਸਾਥੀ ਬ੍ਰਹਮ ਯਾਨੀ ਸ਼ਰ ਪੁਰਸ਼ ਦੀ ਵਿਯੋਗ ਵਿੱਚ ਵਿਆਕੁਲ ਹੋ ਕੇ ਪਰਮ ਪਿਤਾ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਦੀ ਯਾਦ ਭੁੱਲ ਕੇ ਉਸ ਨੂੰ ਯਾਦ ਕਰਨ ਲੱਗਾ ਅਤੇ ਸੋਚਿਆ ਕਿ ਸ਼ਰ ਪੁਰਸ਼ ਯਾਨੀ ਬ੍ਰਹਮ ਤਾਂ ਬਹੁਤ ਆਨੰਦ ਮਨਾ ਰਿਹਾ ਹੋਵੇਗਾ, ਮੈਂ ਪਿੱਛੇ ਰਹਿ ਗਿਆ ਅਤੇ ਹੋਰ ਕੁਝ ਆਤਮਾਵਾਂ ਜੋ ਪਰਬ੍ਰਹਮ ਦੇ ਨਾਲ 7 ਸੰਖ ਬ੍ਰਹਿਮੰਡਾਂ ਵਿੱਚ ਜਨਮ ਮ੍ਰਿਤਯੂ ਦਾ ਕਰਮਦੰਡ ਭੋਗ ਰਹੀਆਂ ਹਨ, ਉਹਨਾਂ ਆਤਮਾਵਾਂ ਦੀ ਵਿਯੋਗ ਦੀ ਯਾਦ ਵਿੱਚ ਗਵਾਚ ਗਈ ਜੋ ਬ੍ਰਹਮ ਯਾਨੀ ਕਾਲ ਦੇ ਨਾਲ 21 ਬ੍ਰਹਿਮੰਡਾਂ ਵਿੱਚ ਫਸੀਆਂ ਹਨ ਅਤੇ ਪੂਰਨ ਪਰਮਾਤਮਾ ਸੁਖਦਾਈ ਕਬੀਰਦੇਵ ਦੀ ਯਾਦ ਭੁੱਲਾ ਦਿੱਤੀ। ਪਰਮੇਸ਼ਵਰ ਕਬੀਰਦੇਵ ਦੇ ਵਾਰ ਵਾਰ ਸਮਝਾਉਣ ਤੇ ਵੀ ਆਸਥਾ ਘੱਟ ਨਹੀਂ ਹੋਈ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 275। ਅਕਸ਼ਰ ਪੁਰਸ਼ ਯਾਨੀ ਪਰਬ੍ਰਹਮ ਨੇ ਸੋਚਿਆ ਕਿ ਮੈਂ ਵੀ ਅਲੱਗ ਸਥਾਨ ਪ੍ਰਾਪਤ ਕਰਾਂ ਤਾਂ ਚੰਗਾ ਰਹੇ। ਇਹ ਸੋਚ ਕੇ ਰਾਜ ਪ੍ਰਾਪਤੀ ਦੀ ਇੱਛਾ ਲਈ ਸਹਿਜ ਧਿਆਨ ਆਰੰਭ ਕਰ ਦਿੱਤਾ। ਇਸੇ ਪ੍ਰਕਾਰ ਹੋਰ ਆਤਮਾਵਾਨ ਨੇ ਜੋ ਪਰਬ੍ਰਹਮ ਦੇ 7 ਸੰਖ ਬ੍ਰਹਿਮੰਡਾਂ ਵਿੱਚ ਫਸੀਆਂ ਹਨ ਸੋਚਿਆ ਕਿ ਜੋ ਬ੍ਰਹਮ ਦੇ ਨਾਲ ਆਤਮਾਵਾਨ ਗਈਆਂ ਹਨ ਉਹ ਤਾਂ ਉੱਥੇ ਮੌਜ ਮਸਤੀ ਮਨਾਉਣਗੇ, ਅਸੀਂ ਪਿੱਛੇ ਰਹਿ ਗਏ। पर ब्रह्म दे मन विच ए धारणा बनी कि छर पुरुष अलग बहुत सुखी होवेगा। ए विचार कर अंतर आत्मा तो पिन स्थान प्राप्ति दी ठान लई। पर ब्रह्म यानी अक्षर पुरुष ने हठ योग नहीं कीता, परंतु केवल अलग राज प्राप्ति दे लई सहज ध्यान योग विशेष कसक दे नाल करदा रहा। अलग स्थान प्राप्त करन दे लई पागलां दी तरह विचरने लगा, खाना पीना भी त्याग दिता। होर कुछ आत्मावान जो पहले काल ब्रह्म दे नाल गईया आत्मावान दे प्रेम विच बेचैन सी, ओ अकछर पुरुष दे वैराग ते आशक्त होके उसनू चाहुन लगियां। पूरन प्रभु दे पुछण ते अलग स्थान मंगिया अते कुछ हंस आत्मावान दे लई भी जाचना कीती। उदो कबीरदेव ने कहा कि जो आत्मा आप दे नाल स्वै इच्छा नाल जाना चाहे उसनू भेज दिंदा हां। पूरन प्रभु दे पुछण ते कि कौन हंस आत्मा परब्रह्म नाल जाना चाहुंदी है, सहमति व्यक्त करे। बहुत समय उपरंत एक हंस आत्मा ने स्वीकृति दित्ती। फिर देखा देखी सारियां आत्मावान ने भी सहमति प्रगट कर दित्ती। सर्वप्रथम स्वीकृति देण वाले हंस नू इस्त्री रूप बनाया, उसका नाम ईश्वरी माया यानी प्रकृति सुरते रख्या अते होर आत्मावान नू उस ईश्वरी माया विच प्रवेश करके अचिंत द्वारा अक्षर पुरुष परब्रह्म दे कोल भेजिया। पतिवर्ता पद तो डिगण दी सजा पाई। कई युगां तक दोनों सतसंख ब्रह्मंडा विच रहे, पर परब्रह्म ने दुर्व्यवहार नहीं कीता। ईश्वरी माया दी स्वै इच्छा नाल अंगीकार कीता अते अपनी शब्द शक्ति द्वारा नाखुना नाल स्त्री इंद्री यानी योनी बनाई। ईश्वरी दी सहमति नाल संतान उत्पन्न कीती। इसलिए परब्रह्म दे लोक यानी सत शंख ब्रह्मंडा दे प्राणियां नू तपतशिला दा कष्ट नहीं है अते उत्थे पशु पंछी भी ब्रह्मलोक दे देवत्यां तो भी चंगे चरित्र युक्त हन। उम्र भी बहुत लंबी है, परंतु जन्म मरण कर्म आधार ते कर्म फल अते परिश्रम करके ही उदर पूर्ति हुंदी है। स्वर्ग अते नरक भी ऐसे ही बने हन। परब्रह्म यानी अक्षर पुरुष नू सत शंख ब्रह्मंड उस दे सहज समाधि दे अभ्यास दी इच्छा रूपी भगति दी कमाई दे रूप विच प्रदान कीता अते सतलोक तो भिन्न स्थान ते गोलाकार परिधि विच बंद करके सत संख ब्रह्मंडा सहित अक्षर ब्रह्म अते ईश्वरी माया नू निष्काशित कर दिता। पूर्ण ब्रह्म यानी सतपुरुष अशंख ब्रह्मंडा जो सतलोक आदि विच हन अते ब्रह्म दे इक्की ब्रह्मंडा अते परब्रह्म दे सत शंख ब्रह्मंडा दा वी प्रभु यानी मालक है, अर्थात परमेश्वर कबीरदेव कुल दा मालिक है। श्री ब्रह्मा जी, श्री विष्णु जी, श्री शिव जी आदि दे चार चार पूजावां अते 16 कलावां हन अते प्रकृति देवी यानी दुर्गा दियां 8 पूजावां हन 64 कला हन। ब्रह्म यानी शर पुरुष दी 1000 पूजावां हन अते 1000 कला है अते 21 ब्रह्मंडा दा प्रभु है। पर ब्रह्म यानी अक्षर पुरुष दियां 10,000 पूजावां हन अते सत शंख ब्रह्मंडा दा प्रभु है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 276। पूर्ण ब्रह्म यानी परम अक्षर ब्रह्म सतपुरुष दियां अशंख पूजावां अते अशंख कलावां हन अते ब्रह्म दे इक्की ब्रह्मंड अते परब्रह्म दे सत शंख ब्रह्मंडा सहित अशंख ब्रह्मंडा दा प्रभु है। प्रत्येक प्रभु अपनिया सर्व पूजावां नू समेट के केवल 2 पूजावी रख सकते हैं अते जदों चाहे सर्व पूजावां नू प्रगट कर सकते हैं। पूर्ण परमात्मा इस परब्रह्म दे प्रत्येक ब्रह्मंड विच भी अलग अलग स्थान बना के होर रूप विच गुपत रहिंदा है। इंज समझो जिवे एक घूमण वाला कैमरा बाहर लगा दिंदे हैं अते अंदर टीवी यानी टैलीविजन रख दिंदे हैं। टीवी ते बाहर दा सर्व दृश्य नज़र आउंदा है अते दूसरा टीवी बाहर रख के उस विच अंदर दा कैमरा स्थाई करके रख दिता जावे, उस विच केवल अंदर बैठे प्रबंधक दा चित्र दिखाई दिंदा है, जिस नाल सर्व कर्मचारी सावधान रहिंदे हन। इस प्रकार पूर्ण परमात्मा अपने सतलोक विच बैठ के सर्व नू नियंत्रित करे हुए है अते प्रत्येक ब्रह्मंड विच भी सतगुरु कबीरदेव विद्यमान रहिंदे हन। जिवे सूरज दूर हुंदे होए भी अपना प्रभाव होर लोकां विच बनाए हुए है। पवित्र अथर्ववेद विच सृष्टि रचना दा प्रमाण अथर्ववेद कांड नंबर 4 अनुवाक नंबर 1 मंत्र नंबर 1 ब्रह्म जज्ञानम प्रथमम पुरसताद वे सीमतः सरुचो वेनाव सा बुतन्या उपमा असय विष्ठा सतश्चा योनिम सतश्चा विव संदिच्छेद। ब्रह्म जा जज्ञानम प्रथमम पुरसताद विसीमत सरुचो वेन आवह सा बुतन्या उपमा असय विष्ठा सत चा योनिम असत चा वे व अनुवाद प्रथमम यानी प्राचीन अर्थात सनातन ब्रह्म यानी परमात्मा ने जा यानी प्रगट होके ज्ञानम यानी अपनी सूझ बूझ नाल पुरसतात यानी शिखर विच अर्थात सतलोक आदिनु सरुचो यानी स्वय इच्छा नाल बड़े चा नाल स्वय प्रकाशित विसीमत यानी सीमा रहित अर्थात विशाल सीमा वाले पिन लोकानु उस वेन यानी जुलाहे ने ताने अर्थात कपड़े दी तरह बुनके आवह यानी सुरक्षित कीता चा यानी अते सह यानी ओ पूर्ण ब्रह्म ही रचना करदा है असह यानी इसलिए उस बुतनिया यानी मूल मालक योनिम यानी ने मूल स्थान सतलोक दी रचना कीती है असह यानी इस सतलोक लोक दे उपमा यानी उपमा दे शुद्रिश अर्थात मिलदे जुलदे सतह यानी अक्षर पुरुष अर्थात परब्रह्म दे लोक कुछ स्थाई चा यानी अते असतह यानी छर पुरुष दे अस्थाई लोक आदे विव यानी आवास स्थान पिन विष्ठा यानी स्थापित कीते पाव अर्थ पवित्र वेदानु बोलन वाला ब्रह्म यानी काल कह रहा है कि सनातन परमेश्वर ने स्वयं अनामय यानी अनामी लोक तो सतलोक विच प्रगट होके अपनी सूझ बूझ नाल कपड़े दी तरह रचना करके उपर दे सतलोक आदिनु सीमा रहित स्वय प्रकाशित अजर अमर अर्थात अविनाशी ठहराए अते नीचे दे परब्रह्म दे सत शंख ब्रह्मांड अते ब्रह्म दे इक्की ब्रह्मांड अते इहना विच छोटी तो छोटी रचना भी उस ही परमात्मा ने अस्थाई कीती है अथर्ववेद कांड नंबर 4 अनुवाक नंबर 1 मंत्र नंबर 2 इयम पित्रया राष्ट्रेतु वग्रे प्रथमाय जनुषे पुवनेशठा तस्मा एतम सुरुचम हवारमहाम तर्मम श्रीनंतो प्रथमाय तास्यवे आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 277 संदिच्छेद इयम पित्रया राष्ट्री एतु अग्रे प्रथमाय जनुषे पुवनेष्ठा तस्मा एतम सुरुचम हवारमहाम तर्मम श्रीनातुन प्रथमाय तास्यवे अनुवाद इयम यानी इसी पित्रया यानी जगत पिता परमेश्वर ने एत यानी इस अग्रे यानी सर्वोत्तम प्रथमाय यानी सार्या तो पहली माया परानंदनी राष्ट्री यानी राजेश्वरी शक्ति अर्थात पराशक्ति जिसनु आकर्षण शक्ति भी कहंदे हन नू जनुषे यानी उत्पन्न करके पुवनेशठा यानी लोक स्थापना कीती तस्मा यानी उस परमेश्वर ने सुरुचम यानी बड़े चा नाल स्वय इच्छा नाल एतम यानी इस प्रथमाय यानी प्रथम उत्पन्न कीती गई माया अर्थात पराशक्ति दे द्वारा हवारमहाम यानी एक दूसरे दे वियोग नू रोकण अर्थात आकर्षण शक्ति दे श्रीनातु यानी गुरुत्व आकर्षण पूर्ण परमात्मा ने आदेश दिता कि सृष्टि समय तक बनया रहे ओ कदे ना समाप्त होण वाले तर्मम यानी सुबा नाल तास्यवे यानी धारण करके ताने अर्थात कपड़े दी तरह बुन के रोके होए हन पाव अर्थ जगत पिता परमेश्वर ने अपनी शब्द शक्ति नाल राष्ट्री अर्थात सब तो पहली माया राजेश्वरी उत्पन्न कीती अते उस ही पराशक्ति दे द्वारा एक दूसरे नू आकर्षण शक्ति नाल रोकन वाले कदे ना समाप्त होण वाले गुण नाल उपरोक्त सर्व ब्रह्मंडा नू स्थापित कीता है अथर्ववेद कांड नंबर 4 अनुवाक नंबर 1 मंत्र नंबर 3 प्र यो जग्गे विद्वांसय बंदूरविश्वा देवानाम जनिमा विवक्ति ब्रह्म ब्रह्मण उज्जपार मद्यान्नी चैरुचह सवदा अभिह प्रतस्थो संदिच्छेद प्र यह जग्गे विद्वांसय बंदु विश्वा देवानाम जनिमा विवक्ति ब्रह्म ब्रह्मण उज्जपार मद्यात नीचय उचय सवदा अभिह प्रतस्थो अनुवाद प्र यानी सर्वप्रथम देवानाम यानी देवतावान अते ब्रह्मंडा दी जगै यानी उत्पत्ति दे ज्ञान नू विद्वांसय यानी जग्यासु पगद्दा यह यानी जो बंधु यानी वास्तविक साथी पूर्ण परमात्मा ही अपने निज सेवक नू जनिमा यानी अपने द्वारा सिरजन कीते होए नू विवकित यानी स्वय ही ठीक ठाक विस्तार पूर्वक दसदा है कि ब्रह्मण यानी पूर्ण परमात्मा ने मद्यात यानी अपने मद तो अर्थात शब्द शक्ति नाल ब्रह्म यानी ब्रह्म शर पुरुष अर्थात काल नू उज्जपार यानी उत्पन्न करके विश्वा यानी सारे संसार नू अर्थात सर्व लोका नू ऊचह यानी उपर सतलोक आदि नीचह यानी नीचे पर ब्रह्म अते ब्रह्म दे सारे ब्रह्मांड सवदा यानी अपनी तारण करन वाली अभिह यानी आकर्षण शक्ति तो प्रतस्थो यानी दोना नू अच्छी तरह स्थित कीता पाव अर्थ पूर्ण परमात्मा ही अपने द्वारा रची सृष्टि दा ज्ञान अते सर्व आत्मावान दी उत्पत्ति दा ज्ञान अपने निजी दास नू स्वय ही सही दसदा है। कि पूर्ण परमात्मा ने अपने मद अर्थात अपने शरीर तो अपनी शब्द शक्ति नाल ब्रह्म यानी शर पुरश काल दी उत्पत्ति कीती अते सर्व ब्रह्मंडा नू उपर सतलोक अलख लोक अगम लोक अनामी लोक आदि अते नीचे पर ब्रह्म दे सत शंख ब्रह्मंड अते ब्रह्म दे की ब्रह्मंडा नू अपनी तारण करन वाली आकर्षण शक्ति नाल रोकया होया है। जिवे पूर्ण परमात्मा कबीर परमेश्वर यानी कबीरदेव ने अपने निजी सेवक अर्थात सखा श्री धर्मदास जी आदरणीय गरीबदास जी आदि नू अपने द्वारा रची सृष्टि दा ज्ञान स्वयं ही दस्या। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 278। उपरोक्त वेद मंत्र भी ए समर्थन कर रहा है। अथर्ववेद कांड नंबर 4 अनुवाक नंबर 1 मंत्र नंबर 4 सह हे दिवह सह पृथव्या ऋतस्था मही कशेमम रोदसी असक पायत महान मही असक पायद वे जातो ता सदम पाथरिवम चा रजह संदिछेद सह हे दिव सह पृथव्या ऋतस्था मही क्षेमम रोदसी अकशपायत महान मही असकपायद विजात ताम सदम पाथरिवम चारजह। अनुवाद सह यानी उस ही सर्वशक्तिमान ने हे यानी बेशक दिवह यानी उपर दे चारों दिब लोका जिवे सतलोक अलख लोक अगम लोक अते अनामी अर्थात अकहे लोक अर्थात दिपय गुणा युक्त लोका नू ऋतस्था यानी सत स्थिर अर्थात अजर अमर रूप विच स्थिर कीते सह यानी उहना दे समान पृथव्या यानी नीचे दे सर्व लोक जिवे परब्रह्म दे सत शंख अते ब्रह्म काल दे की ब्रह्मांड मही यानी पृथ्वी तत्व तो कशेमम यानी सुरक्षा दे नाल असक पायत यानी ठिराया रोदसी यानी आकाश तत्व अते पृथ्वी तत्व दोना तो उपर नीचे दे ब्रह्मंडा नू उसे जिवे आकाश एक सूक्ष्म तत्व है आकाश दा गुण शब्द है। पूर्ण परमात्मा ने उपर दे लोक शब्द रूप विच रचे जो तेज पुंज दे बनाए हन अते नीचे दे परब्रह्म अक्षर पुरुष यानी दे सपत शंख ब्रह्मंड अते ब्रह्म छर पुरुष दे इक्की ब्रह्मंडा नू पृथ्वी तत्व तो अस्थाई रचया। महान यानी पूर्ण परमात्मा ने पाथरिवम यानी पृथ्वी वाले वे यानी पिन पिन ताम यानी लोक चा यानी होर सदम यानी आवास स्थान मही यानी पृथ्वी तत्व तो रजह यानी प्रत्येक ब्रह्मंड विच छोटे छोटे लोकां दी जातह यानी उस ही परमात्मा ने रचना कीती अते असक पायत यानी स्थिर कीता भाव अर्थ उपर दे चारों लोक सतलोक अलख लोक अगम लोक अनामी लोक ए ता अजर अमर स्थाई अर्थात अविनाशी रचे हन अते नीचे दे ब्रह्म अते परब्रह्म दे लोकां नू अस्थाई रचना करके अते होर छोटे छोटे लोक भी उस ही परमेश्वर ने रच के स्थाई कीते। अथर्ववेद कांड नंबर 4 अनुवाक नंबर 1 मंत्र नंबर 5 सह बुतन्यादाशटर जनुष्य पैग्रम बृहस्पतिर देवता तसय सम्राट अहयर्च छुकरम ज्योतिषो जनिष्टात कुमंतो वि वसंतो विपरा संदिछेद सह बुतन्यात आष्टर जनुषे अबे अग्रम बृहस्पतिः देवता तसय सम्राट अहयात छुकरम ज्योतिष जनिष्ट अथ कुमंत वि वसंतो विपरा। अनुवाद सह यानी उस ही बुतन्यात यानी मूल मालिक तो अभ्यग्रम यानी सर्वप्रथम वाले सतलोक स्थान उत्ते आष्ट यानी अष्टंगी माया दुर्गा अर्थात प्रकृति देवी जनुषेह यानी उत्पन्न हुई क्योंकि नीचे दे परब्रह्म अते ब्रह्म लोकां दा प्रथम स्थान सतलोक है। ए तीसरा ताम वी कहलाउंदा है तसय यानी इस दुर्गा दा वी मालिक ए सम्राट यानी राजाधिराज बृहस्पति यानी सब तो वड्डा पति अते जगत गुरु देवता यानी परमेश्वर है यात यानी जिस तो अह यानी सब दा वियोग होया अथ यानी इस दे बाद ज्योतिष यानी ज्योति रूप निरंजन अर्थात काल दे शुकरम यानी वीरज अर्थात बीज शक्ति नाल जनिषट यानी दुर्गा दे उदर तो उत्पन्न होके विपरा यानी भगत आत्मावा वे यानी अलग तो कुमंत यानी मनुख लोक अते स्वर्ग लोक विच ज्योति निरंजन दे आदेश नाल दुर्गा ने कहा वसंतु यानी निवास करो अर्थात ओ निवास करन लगी।